गुरु अमरदास पदबंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुर शब्द कमाए जिन जीते पंच विकार तिन संतन को वंदना सिर चरणन परतार एकंकारा सतगुरु तिहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो दोहरा दिवस प्रतीखत आए गो दसमी आयत वार गन मसंद कर शीघ्रता संगत संग हजार दिवस प्रतीखत आए गो
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी अमृत वेले दे दीवान दियां हाजरियां भरदियां होयां आपां रल मिल के जो गुरु हरगोबिंद साहिब जी का पावन पवित्र इतिहास परसों तो लैके प्रारंभ होया होया है जिस तरह आप जी ने गुरसिख संगतां नूं थां थां हुकमनामे भेज के बुला के जिवें गुरु अर्जन देव महाराज जी ने सचखंड गमन करन तो पहलां पंज गुरसिखां नूं सारा कुछ कह के श्री अमृतसर साहिब भेजिया सी उह सारा कुछ पछा के पहलां श्री गुरु ग्रंथ साहिब जी का सहज पाठ प्रारंभ करवाया है दसवें दिन भोग पा के फिर जिहड़ी दस्तारबंदी दी मर्यादा है तो पूरी करी कराई है इसे तरह बाबा बुढ़ा साहिब जी नूं एक पोशाक विधि चंद भाई जेठा पुराना लंगाह आदिकां जी नूं पोशाकां जो कीर्तनी हैं रावी हैं उन्हां नूं ਇਸੇ ਤਰ੍ਹਾਂ ਜੋ ਹੋਰ ਕੋਈ ਮੁਖੀ ਮੁਖੀ ਸਿਆਣੇ ਗਿਆਨਵਾਨ ਗੁਰਸਿੱਖ ਹੈ ਉਹਨਾਂ ਨੂੰ ਜਿੱਥੇ ਮਾਇਆ ਨਾਲ ਪੁਸ਼ਾਕਾਂ ਉਹ ਆਉਣ ਵਾਲੇ ਸਮੇਂ ਵਿੱਚ ਗੁਰਸਿੱਖਾਂ ਵਿੱਚ ਰੀਤੀ ਪਾਉਣ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਸਾਰਾ ਕੁਛ ਕਰਿਆ ਕਰਾਇਆ ਉਸ ਤੋਂ ਬਾਅਦ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀ ਕਿ ਤੁਸੀਂ ਹੁਣ ਤਖ਼ਤ 'ਤੇ ਬਿਰਾਜਣਾ ਹੈ ਨਾਲ ਫੌਜਾਂ ਰੱਖਣੀਆਂ ਜਿਹੜੇ ਗੁਰੂ ਘਰ ਦੇ ਦੋਸ਼ੀ ਦੁਸ਼ਟ ਹਨ ਉਹਨਾਂ ਨੂੰ ਜੰਗ ਕਰਕੇ ਮਾਰਨਾ ਹੈ ਉਹ ਵਚਨ ਦਾ ਪਾਲਣ ਕਰਨ ਵਾਸਤੇ ਆਪ ਜੀ ਨੇ ਕਿ ਕਿਹੜੇ ਦਿਨ ਇਹ ਤਖ਼ਤ 'ਤੇ ਬੈਠਿਆ ਜਾਏ ਉਹ ਪਹਿਲਾਂ ਤਾਂ ਆਪ ਆਪਣੇ ਹੱਥਾਂ ਨਾਲ ਤਖ਼ਤ ਦੀ ਨਿਉਂ ਰੱਖੀ ਹੈ, ਜਿੱਥੇ ਅੱਜ ਕੱਲ੍ਹ ਅਕਾਲ ਤਖ਼ਤ ਸਭਾਏ ਮਾਨ ਹੈ, ਅਤੇ ਫਿਰ ਹੁਕਮ ਕੀਤਾ ਵੀ ਇਹ ਜਿਹੜੀ ਜਗ੍ਹਾ ਹੈ ਇਸ ਨੂੰ ਕਾਫ਼ੀ ਉੱਚਾ ਕਰ ਦਿਓ, ਕਿਉਂਕਿ ਜਿਹੜੇ ਰਾਜਿਆਂ ਮਹਾਰਾਜਿਆਂ ਦੇ ਤਖ਼ਤ ਹੁੰਦੇ ਹੈ ਉਹ ਉੱਚੇ ਹੁੰਦੇ ਸਨ, ਅਤੇ ਹੁਣ ਇਹ ਤਾਂ ਸਤਿਗੁਰੂ ਸੱਚਾ ਪਾਤਸ਼ਾਹ ਹੈ, ਅਤੇ ਪਾਤਸ਼ਾਹ ਦੇ ਸਿਰ 'ਤੇ ਵੀ ਸ਼੍ਰੋਮਣੀ ਪਾਤਸ਼ਾਹ ਨੇ ਤਖ਼ਤ 'ਤੇ ਬੈਠਣਾ ਹੈ, ਜਿਸ ਕਰਕੇ ਦੁਨਿਆਵੀ ਤਖ਼ਤਾਂ ਨਾਲੋਂ ਗੁਰੂ ਮਹਾਰਾਜ ਨੇ ਕਿਹਾ ਕਿ ਉੱਚਾ ਤਖ਼ਤ ਉੱਠਾ ਬਣਾਇਆ ਹੈ। ਤਖ਼ਤ ਮਹਾਰਾਜਾ ਸੂਰ ਹੈ ਜੋ ਤਖ਼ਤ ਹੈ ਲਾਇਕ ਹੋਈ ਆਪ ਸ਼੍ਰੋਮਣੀ ਲੋਕ ਸਨ। ਇਸ ਤਰ੍ਹਾਂ ਨਾਲ ਨਾਲ ਹੁਕਮਨਾਮਿਆਂ ਵਿੱਚ ਇਹ ਵੀ ਲਿਖ ਕੇ ਭੇਜਿਆ ਗਿਆ ਵੀ ਜਿਹੜਾ ਕੋਈ ਚੰਗਾ ਸ਼ਸਤਰ ਲੈ ਕੇ ਆਏਗਾ, ਚੰਗਾ ਕੀਮਤੀ ਘੋੜਾ ਲੈ ਕੇ ਆਏਗਾ, ਉਹਦੇ ਉੱਪਰ ਸਾਡੀ ਬਹੁਤ ਪ੍ਰਸੰਨਤਾ ਹੋਵੇਗੀ। ਥਾਂ ਥਾਂ ਤੋਂ ਗੁਰਸਿੱਖ ਕੀਮਤੀ ਘੋੜੇ, ਕੀਮਤੀ ਸ਼ਸਤਰ, ਗੁਰੂ ਘਰ ਦੀ ਜੋ ਦਸਵੇਂ ਸੌਂ ਦੀ ਮਾਇਆ ਹੈ ਉਹ ਸਾਰੀ ਦੀ ਸਾਰੀ ਇਕੱਤਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਥਾਂ ਥਾਂ 'ਤੇ ਡੇਰੇ ਲੱਗੇ ਹੋਏ ਹੈ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਦੇ ਨਾਲ ਰਲ ਮਿਲ ਕੇ ਤਖ਼ਤ 'ਤੇ ਬੈਠਣ ਦਾ ਜਿਹੜਾ ਕੁਝ ਦਿਨ ਹੈ ਉਹ ਨਿਯਤ ਕੀਤਾ ਗਿਆ। ਭਾਵੇਂ ਕਵੀ ਜੀ ਨੇ ਤਾਂ ਰਾਜਿਆਂ ਮਹਾਰਾਜਿਆਂ ਰਿਆਸਤਾਂ ਦੇ ਸਮੇਂ ਕੁਝ ਬ੍ਰਾਹਮਣੀ ਮਤ ਵਿੱਚ ਆ ਗਿਆ ਸੀ, ਜਿਸ ਕਰਕੇ ਕਹਿੰਦੇ ਜੋਤਸ਼ੀ ਨੂੰ ਬੁਲਾਇਆ, ਉਹਨੇ ਸਮਾਂ ਦੱਸਿਆ ਮੂਰਤ ਕੱਢ ਕੇ ਵੀ ਚਾਨਣੇ ਪੱਖ ਦੀ ਦਸਵੀਂ ਥਿਤ ਹੋਵੇ, ਇਸੇ ਤਰ੍ਹਾਂ ਜਿਹੜਾ ਐਤਵਾਰ ਦਿਨ ਹੋਵੇ ਉਸ ਦਿਨ ਤੁਸੀਂ ਮਹਾਰਾਜ ਤਖ਼ਤ 'ਤੇ ਬੈਠੋ, ਬੜੀ ਚੜ੍ਹਦੀ ਕਲਾ ਹੋਵੇਗੀ। ਕਿਉਂਕਿ ਜਿਹੜਾ ਐਤਵਾਰ ਹੈ ਕਹਿੰਦੇ ਸੂਰਜ ਦਾ ਇਹ ਦਿਨ ਹੈ, ਇਹਨੂੰ ਭਾਵੇਂ ਜੋਰਸੀਆਂ ਨੇ ਤਾਂ ਹੁਣ ਮਾੜਾ ਹੀ ਮੰਨਿਆ ਹੈ, ਜਿੰਨੀਆਂ ਜੋਸ ਦੀਆਂ ਪੁਸਤਕਾਂ ਪੜ੍ਹੋ ਉਹਦੇ ਵਿੱਚ ਐਤਵਾਰ ਨੂੰ ਸਭ ਤੋਂ ਮਾੜਾ ਦਿਨ ਮੰਨਿਆ ਹੈ। ਇਹ ਹੁਣ ਜੋਸ਼ੀਆਂ ਨੇ ਭਲਾ ਇਹ ਦਿਨ ਨਿਯਤ ਕੀਤਾ ਹੁੰਦਾ ਫਿਰ ਐਤਵਾਰ ਤਾਂ ਨਹੀਂ ਰੱਖਦਾ ਸੀ। ਇਸ ਕਰਕੇ ਇਹ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਰਲ ਮਿਲ ਕੇ ਜਾਣੀ ਇਹ ਦਿਨ ਨਿਯਤ ਕੀਤਾ ਸੀ ਵੀ ਦਸਵੀਂ ਦੀ ਦੁਆਰਾ ਸਥਿਤ ਹੋਵੇ, ਐਤਵਾਰ ਦਿਨ ਹੋਵੇ, ਅਤੇ ਉਸ ਦਿਨ ਆ ਮਹਾਰਾਜ ਤਖ਼ਤ 'ਤੇ ਬਿਰਾਜਮਾਨ ਹੋਵੋ। ਸੋ ਉਸ ਦਿਨ ਜਦੋਂ ਨੇੜੇ ਆਇਆ ਹੈ ਤਾਂ ਸਿੱਖ ਸੰਗਤਾਂ ਸਾਰੀਆਂ ਥਾਂ ਥਾਂ ਤੋਂ ਇਕੱਠੀਆਂ ਹੋ ਗਈਆਂ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਅਕਾਲ ਤਖ਼ਤ ਹੈ ਇਸੇ ਆਪ ਜੀ ਬਿਰਾਜਮਾਨ ਹੋਏ, ਸਭ ਤੋਂ ਪਹਿਲੇ ਦਿਨ ਤਖ਼ਤ 'ਤੇ ਬੈਠੇ, ਉਹ ਇਤਿਹਾਸ ਵਿੱਚ ਅੱਜ ਪ੍ਰਸੰਗ ਆ ਰਿਹਾ ਹੈ। ਸੀ ਮਨ ਲਾ ਕੇ ਸੁਣੀਏ ਜੀ,
ਦਿਵਸ ਪ੍ਰਤੀਖਤ ਆਏ ਗੋ।
ਇਸ ਤਰ੍ਹਾਂ ਜਿਹੜਾ ਦਿਨ ਨਿਯਤ ਕੀਤਾ ਸੀ ਉਹਨੂੰ ਉਡੀਕਦਿਆਂ ਉਡੀਕਦਿਆਂ ਕਹਿੰਦੇ ਆਈ ਗਿਆ ਹੈ
ਦਸਵੀਂ ਐਤਵਾਰ।
ਜਿਹੜਾ ਦਿਨ ਨਿਯਤ ਕੀਤਾ ਸੀ ਵੀ ਚਾਨੇ ਪੱਖ ਦੀ ਦਸਵੀਂ ਹੋਏਗੀ, ਐਤਵਾਰ ਦਿਨ ਹੋਵੇਗਾ, ਆਦਿਤਵਾਰ ਅਦਿਤੀ ਦਾ ਪੁੱਤਰ ਸੂਰਜ ਹੈ, ਇਸ ਕਰਕੇ ਉਹ ਇੱਕ ਨਾਮ ਸੂਰਜ ਦਾ ਆਦਿਤ ਵੀ ਹੈ। ਆਮ ਅੱਜ ਕੱਲ੍ਹ ਹੁਣ ਐਤਵਾਰ ਐਤਵਾਰ ਕਹੀ ਜਾਂਦੇ ਨੇ, ਗੁਰਬਾਣੀ ਵਿੱਚ ਥਾਂ ਥਾਂ 'ਤੇ ਆਦਿਤਵਾਰ ਆਦਿ ਪੁਰਖ ਹੈ ਸੋਈ, ਇਉਂ ਆਦਿਤ ਆਦਿਤ ਹੀ ਆਇਆ ਹੈ। ਇਹ ਸ਼ੁੱਧ ਵੀ ਇਹ ਹੀ ਹੈ ਕਿਉਂਕਿ ਕੋਸ਼ਿਆਂ ਵਿੱਚ ਆਦਿਤੀ ਤੋਂ ਜਾ ਨਾ ਪੈਦਾ ਹੁੰਦਾ ਹੈ ਵੀ ਜਿਹੜਾ ਅਦਿਤੀ ਦੇ ਪੇਟੋਂ ਮਾਂ ਦੇ ਪੈਦਾ ਹੋਇਆ ਹੋਇਆ ਉਹਦਾ ਉਹ ਕੌਣ ਸੀ, ਸੂਰਜ ਹੀ ਸੀ। ਇਸ ਕਰਕੇ ਵੀ ਇਹ ਜਿਹੜਾ ਅਦਿਤੀ ਦਾ ਪੁੱਤਰ ਸੂਰਜ ਹੈ ਉਹਦਾ ਜਿਹੜਾ ਦਿਨ ਆਦਤ ਵਾਰ ਹੈ
ਗਨ ਮਸੰਦ ਕਰ ਸੀਗਰਤਾ
ਆ ਜਦੋਂ ਦਸਵੀਂ ਦੇ ਚਿੱਤ ਤੇ ਐਤਵਾਰ ਆਦਤ ਵਾਰ ਆ ਗਿਆ ਜਿੰਨੇ ਸਮੂਹ ਮਸੰਦ ਬੜੀ ਕਹਿੰਦੇ ਫੁਰਤੀ ਤੇਜੀ ਕਰ ਰਹੇ ਨੇ
ਸੰਗਤ ਸੰਗ ਹਜ਼ਾਰ
ਹਜ਼ਾਰਾਂ ਦੀ ਤਦਾਰ ਸੰਦਾਂ ਦੇ ਨਾਲ ਗੁਰੂਕੀਆਂ ਸਿੱਖ ਸੰਗਤਾਂ ਹਨ
ਚੌਪਈ ਚਲਹੋ ਪਿਖੈ ਉਤਸ਼ਾਹ ਬਿਸਾਲਾ
ਅੱਜ ਤੋਂ ਦਿਨ ਆਇਆ ਹੈ ਇੱਕ ਦੂਸਰੇ ਨੂੰ ਕਹਿੰਦੇ ਹਨ ਵੀ ਚਲੋ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਅੱਜ ਮਹਾਨ ਉਤਸ਼ਾਹ ਦਾ ਸਮਾਂ ਉਹ ਆਪਾਂ ਅੱਖਾਂ ਨਾਲ ਦੇਖੀਏ
ਜਿੱਤ ਕਿੱਤ ਤੇ ਆਏ ਤਤਕਾਲਾ
ਕਰਕੇ ਜਿੱਥੋਂ ਕਿੱਥੋਂ ਵੀ ਗੁਰੂ ਕੇ ਸਿੱਖ ਹੈ ਬੜੀ ਛੇਤੀ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ ਹਨ
ਅਨਕ ਭਾਂਤ ਕੀ ਲਏ ਅਕੋਰਾ
ਜਿਨ੍ਹਾਂ ਗੁਰਸਿੱਖਾਂ ਨੇ ਆਪਣੇ ਹੱਥਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲਈਆਂ ਹੋਈਆਂ
ਚੌਹਾਂ ਦੇਸ਼ ਤੇ ਚੱਲ ਗੁਰਪੁਰ ਓਰਾ
ਚਾਰ ਛਪੇਰੇ ਤੋਂ ਚਾਰੇ ਤਰਫਾਂ ਤੋਂ ਹਰ ਪਾਸੇ ਤੋਂ ਜੋ ਗੁਰੂ ਕੀ ਪੁਰੀ ਹੈ ਜਿਸਨੂੰ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸ਼ਹਿਰ ਅਸੀਂ ਕਹਿੰਦੇ ਉਸ ਤਰਫ ਨੂੰ ਚੱਲ ਪਏ ਹਾਂ
ਬਰ ਹੈ ਸੁਦਾ ਸਰ ਦਰਸ਼ਨ ਪਾਵੈ
ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਪ੍ਰਵੇਸ਼ ਹੁੰਦੇ ਹਨ ਫਿਰ ਉਸ ਤੋਂ ਬਾਅਦ ਜੋ ਸੁਦਾ ਸਰ ਹੈ ਅੰਮ੍ਰਿਤ ਸਰੋਵਰ ਹੈ ਇਸਦੇ ਦਰਸ਼ਨ ਕਰਦੇ ਹਨ
ਮੱਝਾ ਹੈ ਕੀਰਤਨ ਸੁਣ ਹਰ ਖਾਵੈ
ਇਸ ਤਰ੍ਹਾਂ ਸਤਿਕਾਰ ਨਾਲ ਅੰਮ੍ਰਿਤ ਸਰੋਵਰ ਟੁੱਬੇ ਲਾ ਲਾ ਕੇ ਇਸ਼ਨਾਨ ਕਰਦੇ ਸਾਫ ਕੱਪੜੇ ਪਾ ਕੇ ਹਰਿਮੰਦਰ ਸਾਹਿਬ ਜਾ ਕੇ ਕੀਰਤਨ ਸੁਣਦੇ ਦਰਸ਼ਨ ਕਰਕੇ ਖੁਸ਼ ਹੁੰਦੇ ਹਨ
ਸੰਗਤ ਮਿਲੀ ਆਨ ਸਮਦਾਈ
ਚਾਨਣੇ ਪੱਖ ਦੀ ਦਸਵੀਂ ਥਿੱਤ ਵਾਲੇ ਦਿਨ ਚਾਰ ਸਵੇਰੀ ਦੀ ਸੰਗਤ ਬਹੁ ਗਿਣਤੀ ਵਿੱਚ ਆ ਇਕੱਠੀ ਹੋਈ
ਜੈ ਜੈਕਾਰ ਕਰਹਿ ਬਹੁ ਥਾਈ
ਬਹੁਤੇ ਥਾਵਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਜੈ ਹੋਵੇ ਗੁਰੂ ਹਰਗੋਬਿੰਦ ਸਾਹਿਬ ਦੀ ਫਤਿਹ ਜਿੱਤ ਹੋਵੇ ਹਰ ਪਾਸੇ ਆਵਾਜ਼ ਕਰ ਰਹੇ ਗੁਰੂ ਕੇ ਸਿੱਖ ਸੇਵਕ
ਚੌਹਾਂ ਦੇਸ਼ ਪਰੇ ਸੁਦਾ ਸਰ ਡੇਰੇ
ਸ੍ਰੀ ਅੰਮ੍ਰਿਤਸਰ ਦੇ ਜਾਂ ਅੰਮ੍ਰਿਤ ਸਰੋਵਰ ਦੇ ਪ੍ਰਕਮਾਂ ਵਿੱਚ ਜਿੱਧਰ ਕਿੱਧਰ ਦੇਖੀਏ ਗੁਰਸਿੱਖਾਂ ਦੇ ਡੇਰੇ ਪਏ ਤੰਬੂ ਲਾਏ ਹੋਏ
ਦਰਸ਼ਨ ਹਿਤ ਚਿਤ ਚੌਪ ਵਡੇਰੇ
ਸਾਰਿਆਂ ਗੁਰਸਿੱਖਾਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਤਖ਼ਤ ਤੇ ਬੈਠਣਗੇ ਦਰਸ਼ਨ ਕਰਾਂਗੇ ਬੜਾ ਚਿੱਤ ਵਿੱਚ ਉਤਸ਼ਾਹ ਹੈ ਚਾਚਾ ਚੜਿਆ ਹੋਇਆ
ਜਾਮ ਜਾਮਨੀ ਤੇ ਗੁਰ ਜਾਗੇ
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਪੈਰ ਕਰਾਤ ਰਹਿ ਗਈ ਹੈ ਆਪ ਜੀ ਜਾਗ ਪਏ ਹਨ
ਸੋਚਾ ਚਾਰ ਕਰਨ ਤਬ ਲਾਗੇ
ਜਿਹੜਾ ਸਪਵਿੱਤਰਤਾ ਵਾਲਾ ਕਰਤੱਵ ਹੈ ਜੇ ਬਾਹਰ ਜਾਣਾ ਮਦਾਦਾਰਕ ਦੀ ਕਿਰਿਆ ਕਰਨੀ ਫਿਰ ਉਹ ਮਿੱਟੀ ਨਾਲ ਹੱਥ ਮਾਂਜਣੇ ਤੇ ਦਾਤਣ ਕੁਰਲਾ ਕਰਨਾ ਇਸ ਨੂੰ ਜਿਹੜਾ ਕੋਈ ਪਹਿਲਾਂ ਇਸ਼ਨਾਨ ਤੋਂ ਕੀਤਾ ਜਾਵੇ ਕਰਤੱਵ ਆਚਾਰ ਉਹਨੂੰ ਸੋਚਾਚਾਰ ਕਹਿੰਦੇ ਵੀ ਪਵਿੱਤਰਤਾ ਲਈ ਜਿਹੜਾ ਕੋਈ ਕਰਤੱਵ ਕਰਨਾ ਹੈ ਉਹ ਗੁਰੂ ਮਹਾਰਾਜ ਜੀ ਕਰਨ ਤੋਂ ਲੱਗ ਪਏ ਹਨ ਪਵਿੱਤਰਤਾ ਕਰਨ ਹੋਣ ਸਾਫ਼ ਸੁਥਰੇ ਹੋਣ ਵਾਸਤੇ ਦਾਤਣ ਕੁਰਲਾ ਹੋਰ ਸਾਰੀ ਕਿਰਿਆ ਕਰਨ ਲੱਗ ਪਏ ਹਨ
ਕਰ ਸਨਾਨ ਕੋ ਆਸਨ ਮਾਰੇ
ਉਸ ਤੋਂ ਬਾਅਦ ਇਸ਼ਨਾਨ ਕਰ ਲਿਆ ਹੈ ਸਾਫ਼ ਕੱਪੜੇ ਪਾ ਕੇ ਫਿਰ ਆਪ ਜੀ ਨੇ ਆਸਨ ਮਾਰਿਆ ਚੌਂਕੜਾ ਲਾ ਲਿਆ ਹੈ
ਨਿਜ ਸਰੂਪ ਮਹਿ ਬ੍ਰਿਤ ਥਿਤ ਤਾਰੇ
ਚੌਂਕਣ ਦੇ ਚੌਂਕੜਾ ਮਾਰ ਕੇ ਨੇਤਰ ਬੰਦ ਕਰ ਲਏ ਆਪਣਾ ਜਿਹੜਾ ਸਵੈ ਸਰੂਪ ਹੈ ਸੱਚ ਅਨੰਦ ਸਰੂਪ ਵਾਹਿਗੁਰੂ ਦਾ ਸਰੂਪ ਹੈ ਉਹਦੇ ਵਿੱਚ ਕਹਿੰਦੇ ਆਪ ਜੀ ਨੇ ਟਿਕਣਾ ਕੀਤਾ ਹੈ
ਟਿਕੇ ਸੱਚ ਦਾ ਆਨੰਦ ਮਝਾਰੀ
ਸਵੈ ਸਰੂਪ ਹੀ ਹੈ ਸੱਚ ਆਨੰਦ ਸਰੂਪ ਹੀ ਹੈ ਉਹਦੇ ਵਿੱਚ ਟਿਕ ਗਏ ਹਨ ਸਮਾਧੀ ਲਾ ਕੇ ਅੰਤਰਮੁਖ ਹੋ ਕੇ
ਲੀਨੋ ਸੁਖ ਹੋਵਤ ਭੁੰਨ ਸਾਰੀ
ਆਪਣੇ ਸੱਚ ਆਨੰਦ ਸਰੂਪ ਦੇ ਵਿੱਚ ਜੁੜ ਕੇ ਕਹਿੰਦੇ ਸਵੇਰ ਹੁੰਦਿਆਂ ਤੱਕ ਬੜਾ ਭਾਰੀ ਸੁਖ ਲਿਆ ਹੈ
ਉਦੈ ਭਇਓ ਦਿਨ ਕਰ ਜਿਸ ਕਾਲੇ
ਸਵੇਰੇ ਜਿਹੜਾ ਚੜ੍ਹਦੀ ਦੀ ਤਰਫ ਤੋਂ ਸੂਰਜ ਉਦੇ ਹੋ ਗਿਆ ਚੜ ਆਇਆ ਹੈ।
ਪਹਿਰਿਓ ਜਾਮਾ ਜਿਸ ਗਨ ਪਾਲੇ,
ਉਹ ਚੋਲਾ ਸਤਿਗੁਰੂ ਜੀ ਨੇ ਪਹਿਨੇ ਹੈ ਜਿਸ ਦੇ ਪੱਲੇ ਬਹੁਤ ਹਨ। ਭਾਉ ਜੀ ਦੀਆਂ ਕਲੀਆਂ ਜ਼ਿਆਦਾ ਹਨ, ਪੰਜਾਹ ਕਲੀਆਂ ਵਾਲਾ ਤਾਂ ਜਿਹੜਾ ਉਹ ਚੋੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਜਿਹਦੇ ਨਾਲ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਪ ਜੀ 52 ਰਾਜੇ ਕੱਢ ਕੇ ਲਿਆਏ ਸਨ। ਉਹ ਵੱਡੀ ਘੁਡਾਣੀ ਨਗਰ ਦੇ ਵਿੱਚ ਵੀ ਅੰਦਰਲੇ ਅਸਥਾਨ 'ਤੇ ਪਿਆ ਹੈ, ਜਿਸਦਾ ਨਾਂ ਹੀ ਗੁਰਦੁਆਰਾ ਸਾਹਿਬ ਝੋਲਾ ਸਾਹਿਬ ਹੈ। ਸੋ ਇਸ ਤਰ੍ਹਾਂ ਆਪ ਜੀ ਨੇ ਅੱਜ ਤਖ਼ਤ 'ਤੇ ਬੈਠਣ ਤੋਂ ਪਹਿਲਾਂ ਜਿਸ ਦੇ ਚੋਲੇ ਦੇ ਬਹੁਤੀਆਂ ਕਲੀਆਂ ਹਨ, ਉਹ ਆਪ ਜੀ ਨੇ ਜਾਣੀ 50-55 ਕਲੀਆਂ ਵਾਲਾ ਚੋਲਾ ਪਾ ਲਿਆ ਹੈ।
ਛਬ ਉਸ ਨੀਕ ਸੀਸ ਪਰ ਧਾਰੀ,
ਆਪ ਨੇ ਸੀਸ ਦੇ ਉੱਪਰ ਕਹਿੰਦੇ ਸੋਹਣੀ ਜਿਹੜੀ ਉਸ ਨੀਰਕੀ ਦਸਤਾਰ ਹੈ ਉਹ ਧਾਰਨ ਕਰ ਲਈ ਹੈ, ਜਿਸ ਦੀ ਬੜੀ ਛਵੀ ਹੈ।
ਜਗਾ ਬਦੀ ਉਪਰ ਦੁਤਕਾਰੀ,
ਉਸ ਦਸਤਾਰ ਦੇ ਉੱਪਰ ਬੜੀ ਸੋਭਾ ਵਾਲੀ ਜਿਹੜੀ ਜਗਾ ਉਹ ਆਪ ਜੀ ਨੇ ਬੰਨ ਲਈ ਹੈ, ਚੱਕਰੀ ਜੀ ਹੁੰਦੀ ਹੈ।
ਕਲਗੀ ਮੁਕਤਾ ਗੁੱਛ ਉਜਾਲਾ,
ਇਸੇ ਤਰ੍ਹਾਂ ਕਲਗੀ ਹੈ ਜਿਹਦੇ ਵਿੱਚ ਮੋਤੀਆਂ ਦੇ ਗੁੱਛੇ ਲਾਏ ਹੋਏ ਹਨ ਤੇ ਉਹ ਉੱਚੇ ਕੇ ਚਿੱਟੇ ਰੰਗ ਦੇ ਹਨ।
ਮੁੱਖ ਮੰਡਲ ਪਰ ਕੁੰਡਲ ਝਾਲਾ,
ਆ ਜਿਹੜਾ ਗੋਲਾਕਾਰ ਆਪ ਜੀ ਦਾ ਮੁਖੜਾ ਮੁਖਾਰ ਬਿੰਦ ਹੈ, ਇਸੇ ਤਰ੍ਹਾਂ ਕੰਨਾਂ ਵਿੱਚ ਜਿਹੜੇ ਕੁੰਡਲ ਹਨ ਕਹਿੰਦੇ ਉਹਨਾਂ ਦਾ ਪ੍ਰਕਾਸ਼ ਹੋ ਰਿਹਾ ਹੈ। ਅੱਜ ਤਾਂ ਗੁਰੂ ਹਰਗੋਬਿੰਦ ਸਾਹਿਬ ਅਤੇ ਪਹਿਲੇ ਸਤਿਗੁਰਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕਿਸੇ ਨੇ ਵੀ ਕੰਨਾਂ ਵਿੱਚ ਕੁੱਟਣਲ ਨਹੀਂ ਪਾਏ, ਪਰ ਕਵੀ ਜੀ ਨੇ ਇਸ ਤਰ੍ਹਾਂ ਆਪਣੇ ਸੋਭਾ ਵਾਸਤੇ ਇਹ ਆਪਣੇ ਵੱਲੋਂ ਹੀ ਇਸ ਤਰ੍ਹਾਂ ਕਲਪਨਾ ਜੀ ਕਰਕੇ ਵੀ ਗੁਰੂ ਮਹਾਰਾਜ ਨੇ ਕੁੰਡਲ ਕੰਨਾਂ ਵਿੱਚ ਪਾਏ, ਕਿਉਂਕਿ ਜੇ ਐਸੇ ਕੋਈ ਪਾਏ ਪੂਏ ਹੁੰਦੇ ਕੁੰਡਲ ਫਿਰ ਕਿਤੇ ਨਾ ਕਿਸੇ ਜਗ੍ਹਾ 'ਤੇ ਗੁਰੂ ਮਹਾਰਾਜ ਦਾ ਕੋਈ ਨਾ ਕੋਈ ਤਾਂ ਕੁੰਡਲ ਹੁੰਦਾ ਹੀ, ਜਿਵੇਂ ਕੜੇ ਵੀ ਕਈ ਅਸਥਾਨਾਂ 'ਤੇ ਵੀ ਇਹ ਸਤਿਗੁਰੂ ਦੇ ਹੱਥਾਂ ਦੇ ਇਹ ਜਗ੍ਹਾ ਹੈਗੀ ਹੈ, ਕਲਕੀ ਹੈਗੀ ਹੈ। ਇਸੇ ਤਰ੍ਹਾਂ ਜਿੱਥੇ ਕੁੰਡਲ ਦੀ ਗੱਲ ਆਉਂਦੀ ਹੈ, ਜਿੰਨੇ ਦੁਨੀਆਂ ਭਰ ਵਿੱਚ ਗੁਰੂ ਮਹਾਰਾਜ ਦੇ ਅਸਥਾਨ ਹੈ ਜਾਂ ਗੁਰੂ ਕੇ ਸਿੱਖ ਕੋਈ ਬੈਠੇ ਰਾਜ ਭਾਗ ਜਾਣ ਤੋਂ ਬਾਅਦ ਹੋਰ ਕਈ ਕੁਛ ਹੈਗਾ ਹੈ, ਸ਼੍ਰੀ ਸਾਹਿਬ ਹੈਗੇ ਆ, ਬਰਸ਼ੇ ਹੈਗੇ ਆ, ਨੇਚੇ ਹੈਗੇ ਆ, ਖਬਰੇ ਹੈਗੇ ਆ, ਤਨਸ਼ ਹੈਗੇ ਹੈ, ਜਿਗਾ ਹੈ, ਕਲਗੀ ਹੈ, ਹੋਰ ਜਿਹੜੇ ਖਬਰੇ ਜਿਵੇਂ ਬੁੱਕ ਚੌੜਾ ਹੁੰਦਾ ਇਹੋ ਜਿਹੇ ਚੌੜੇ ਮੂੰਹ ਵਾਲੇ ਨੋਕਾਂ ਵਾਲੇ ਧੀਰ ਵੀ ਹੈਗੇ ਆ ਤੇ ਗੜਵਾ ਵਗੈਰਾ। ਇਸੇ ਤਰ੍ਹਾਂ ਬਾਕੀ ਵੀ ਇਹ ਸਤਿਗੁਰੂ ਦੇ ਪਹਿਨਣ ਵਾਲੇ ਵੀ ਆ, ਚੋਲਾ ਹੈ, ਗਲ ਵਿੱਚ ਪਾਉਣ ਵਾਲਾ ਪਰਨਾ ਹੈ, ਸਤਿਗੁਰੂ ਜੀ ਦਾ ਸੀਸ ਦੇ ਉੱਪਰ ਸਜਾਉਣ ਵਾਲਾ ਦਸਤਾਰਾ ਹੈ। ਇਸ ਤਰ੍ਹਾਂ ਆ ਗੁਰੂ ਮਹਾਰਾਜ ਦਾ ਕਿਸੇ ਸਿੱਖ ਦਾ ਉਹ ਖੁਸ਼ੀ ਲੈਣ ਵਾਸਤੇ ਬਖਸ਼ਿਆ ਹੋਇਆ, ਮਹਾਰਾਜ ਨੂੰ ਭੇਟਾ ਕੀਤਾ ਹੋਇਆ ਸਿਮਰਨਾ ਹੈ, ਇਹ ਜੀ ਮਾਲਾ ਹੈ, ਉਹ ਕਈ ਅਸਥਾਨਾਂ 'ਤੇ ਐਸੇ ਸ਼ਸਤਰਾਂ ਬਸਤਰਾਂ ਦੇ ਦਰਸ਼ਨ ਹੁੰਦੇ ਨੇ, ਪਰ ਕਿਤੇ ਥਾਂ ਵੀ ਆਹ ਮਹਾਰਾਜ ਦੇ ਕੰਨਾਂ ਵਿੱਚ ਪਾਉਣ ਵਾਲਾ ਕੁੰਡਲ ਹੈ ਇਹ ਨਹੀਂ। ਇਸ ਕਰਕੇ ਗੁਰੂ ਮਹਾਰਾਜ ਕੁੰਡਲ ਕਿਤੇ ਪਾਉਂਦੇ ਹੀ ਨਹੀਂ ਸੀ ਕੰਨਾਂ ਵਿੱਚ, ਕਬੀਰ ਜੀ ਦੀ ਆਪਣੀ ਕਬੋਲ ਪਲਪਣਾ ਹੈ। ਉਹ ਕਈ ਵਾਰੀ ਸ਼ੋਭਾ ਵਧਾਉਣ ਵਾਸਤੇ ਜਿਵੇਂ ਪਿਛਲੇ ਜਿੰਨੇ ਵਿਸ਼ਨੂੰ ਦੇ ਅਵਤਾਰ ਹੋਏ ਆ ਸਾਰੇ ਕੰਨਾਂ ਵਿੱਚ ਕੁੰਡਲ ਪਾ ਕੇ ਰੱਖਦੇ ਸੀ, ਪਰ ਫੋਟੋਆਂ ਵਾਲਿਆਂ ਨੇ ਬਾਕੀ ਤਾਂ ਜਗ੍ਹਾ ਕਲਗੀ ਸਜਾਈ ਹੋਈ ਹੈ ਅਤੇ ਕਿਸੇ ਵੀ ਸਤਿਗੁਰੂ ਦੇ ਕੰਨਾਂ ਵਿੱਚ ਕੁੰਡਲ ਪਾਏ ਨਹੀਂ ਦਿਖਾਏ, ਕਿਉਂਕਿ ਉਹ ਜਾਣਦੇ ਸਨ ਵੀ ਸਤਿਗੁਰੂ ਜੀ ਇਹ ਨਹੀਂ ਪਾਉਂਦੇ ਸਨ। ਇਸੇ ਤਰ੍ਹਾਂ ਜਿਵੇਂ ਆ ਸੁੱਥੂ ਜਾਂ ਵਗੈਰਾ ਹੈ, ਇਹ ਵੀ ਹੁਣ ਫੋਟੋਆਂ ਵਾਲਿਆਂ ਨੇ ਤਾਂ ਕੁੱਟਣਾ ਜਿਹਾ ਪਾਇਆ ਹੋਇਆ। ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਦਾ ਕਿਤੇ ਵੀ ਇਤਿਹਾਸ ਵੀ ਉਹਨਾਂ ਨੇ ਸੁੱਥੂ ਪਾਇਆ ਜਾਂ ਕੁੱਟਣਾ ਪਾਇਆ ਕਿਤੇ ਨਹੀਂ ਆਉਂਦਾ ਹੈ। ਵੇ ਪਹਿਲਾਂ ਜਿਹਨੇ ਹੈਡ ਗ੍ਰੰਥੀ ਹੁੰਦੇ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਅਰਦਾਸ ਗਏ ਜਾਂ ਚੌਰ ਬਰਦਾਰ ਕਿਸੇ ਦੇ ਕੋਈ ਸੁੱਥੂ ਨਹੀਂ ਪਾਇਆ ਹੁੰਦਾ ਸੀ, ਇਹ ਤਾਂ 1930 ਤੋਂ ਬਾਅਦ 1921-22 ਦੇ ਵਿੱਚ ਇਹ ਸ਼੍ਰੋਮਣੀ ਕਮੇਟੀ ਦੇ ਹੱਥ ਵਿੱਚ ਸਾਰਾ ਪ੍ਰਬੰਧ ਆਇਆ ਹੈ। 10 ਸਾਲ ਤੱਕ ਕੋਈ ਵੀ ਸਿੰਘ ਸਾਹਿਬ, ਕੋਈ ਅਰਦਾਸੀਆ, ਕੋਈ ਚੋਰ ਬਰਦਾਰ ਜਿਹੜਾ ਅੰਦਰ ਗੁਰੂ ਹਰਗੋਬਿੰਦ ਮਹਾਰਾਜ ਦੇ ਅਸਥਾਨ 'ਤੇ ਸੇਵਾ ਕਰਨ ਵਾਲਾ ਕੋਈ ਸੁੱਥੂ ਵਗੈਰਾ ਨਹੀਂ ਪਾਉਂਦਾ ਸੀ। ਇਹ ਫਿਰ ਕਮੇਟੀ ਵਾਲਿਆਂ ਨੇ 1931 ਤੋਂ ਬਾਅਦ ਇਹ ਫਿਰ, ਕਿਉਂਕਿ ਆਪ ਸੁੱਥੂ ਜਿਹਾ ਪਾਉਂਦੇ ਸੀ ਮੈਨੇਜਰ ਜੇ, ਹੋਰ ਜਿਹੜੇ ਮੈਂਬਰ ਸ਼ੈਂਬਰ ਸੀ ਉਹਨਾਂ ਨੇ ਫਿਰ ਇਹਦੇ 'ਤੇ ਵੀ ਲਾਗੂ ਕਰਤਾ ਵੀ ਤੁਸੀਂ ਵੀ ਆ ਜਿਹੜਾ ਘੁੱਟਵਾਂ ਜਾਂ ਪਜਾਮਾ ਜਾਂ ਨਾ ਇਹ ਪਾ ਕੇ ਜਾਣਾ ਹੈ, ਅਤੇ ਬਾਕੀ ਜਿਹੜਾ ਉਹ ਚੋਲਾ ਹੈ ਉਹ ਜਿਵੇਂ ਪੰਜ ਪਿਆਰੇ ਪਾਉਂਦੇ ਨੇ ਉਹ ਗੋਦਾਮਾਂ ਤੋਂ ਰਹਿਤ ਹੁੰਦਾ, ਤਣੀਆਂ ਜਿਹੀਆਂ ਲੱਗੀਆਂ ਹੁੰਦੀਆਂ ਉਹਨਾਂ ਨੂੰ, ਅਤੇ ਉਹ ਖੁੱਲ੍ਹਾ ਹੁੰਦਾ ਮੂਹਰਿਓਂ। ਇੱਕ ਤਾਂ ਹੈ ਨਾ ਸਾਡੇ ਚੋਲਾ ਵੀ ਅਸੀਂ ਉੱਪਰ ਦੀ ਸੀਸ ਦੇ ਵਿੱਚ ਪਾ ਕੇ ਅਤੇ ਫੇਰ ਗੋਦਾਮ ਜੇ ਕੱਸਦੇ ਹਾਂ, ਇੱਕ ਹੁੰਦਾ ਮੂਹਰਿਓਂ ਇਸੇ ਤਰ੍ਹਾਂ ਬਿਨਾਂ ਸੀਤੇ ਤੋਂ ਹੁੰਦਾ ਚੋਲਾ ਹੀ ਹੈ, ਪਰ ਉਹਦੇ 2-3 ਤਣੀਆਂ ਲੱਗੀਆਂ ਹੁੰਦੀਆਂ ਹੈ। ਅਤੇ ਉਹ ਜਿਵੇਂ ਕੋਟ ਅਸੀਂ ਜਾਂ ਸਵੈਟਰ ਜਾਂ ਇਸੇ ਤਰ੍ਹਾਂ ਕੋਟੀ ਜੀ ਪਾ ਲੈਂਦੇ ਹਾਂ ਅਤੇ ਮਗਰੋਂ ਅਸੀਂ ਫਿਰ ਉਹ ਅੱਗੇ ਕੱਸ ਲੈਂਦੇ ਹਾਂ, ਜਿਵੇਂ ਅੱਜ ਕੱਲ੍ਹ ਜੰਜੀਰ ਜੀ ਆ ਗਈ ਹੈ ਪਾ ਕੇ ਅਤੇ ਫਿਰ ਜੰਜੀਰ ਲਾ ਲੈਂਦੇ ਹਾਂ, ਉਹ ਖੁੱਲ੍ਹਾ ਹੀ ਹੁੰਦਾ। ਹੁਣ ਵੀ ਜਿਹੜੇ ਸਿੰਘ ਸਾਹਿਬ ਆ ਉਹਨਾਂ ਦਾ ਚੋਲਾ ਤੁਸੀਂ ਦੇਖੋਗੇ ਉਹ ਧਨੀਆਂ ਵਾਲਾ ਹੈ, ਉਹ ਜਿਵੇਂ ਅਸੀਂ ਉੱਪਰ ਦੀ ਸਿਰ ਦੇ ਲੰਘਾ ਕੇ ਚੋਲਾ ਪਾਉਂਦੇ ਹਾਂ ਉਹ ਨਹੀਂ, ਉਹ ਮਰਜ਼ਾਦਾ ਜਿਵੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 5ਵੇਂ ਪਾਤਸ਼ਾਹ ਨੇ ਤੋਰੀ ਸੀ ਉਹ ਤਾਂ ਓਨੀ ਕੁ ਉਹਨਾਂ ਨੇ ਰੱਖੀ ਹੋਈ ਹੈ। ਹੁਣ ਵੀ ਉਹ ਚੋਲਾ ਇਹੋ ਜਿਹਾ ਹੀ ਪਾ ਕੇ ਸਿੰਘ ਸਾਹਿਬ ਜਾਣਗੇ, ਉਹੋ ਜਿਹੀਆਂ ਕਲੀਆਂ ਹੋਣਗੀਆਂ ਉਹੀ ਹੋਊਗਾ। ਇਸੇ ਤਰ੍ਹਾਂ ਬਾਕੀ ਜਦੋਂ ਕੋਈ ਅਮਰ ਸੰਚਾਰ ਪੰਜ ਪਿਆਰੇ ਕਰਦੇ ਨਾ ਉਦੋਂ ਨਹੀਂ ਉਹ ਸੁੱਥੂ ਪਾਉਣ ਦਿੰਦੇ, ਇੰਨਾ ਕੁ ਤਾਂ ਉਹਨਾਂ ਨੇ ਥੋੜ੍ਹਾ ਜਿਹਾ ਡਰ ਰੱਖਿਆ ਵੀ ਚਲੋ ਖੰਡੇ ਪਾਟੇ ਤੋਂ ਅੰਮ੍ਰਿਤ ਛਕਾਉਣ ਵੇਲੇ ਤਾਂ ਲਾਓ ਬਈ, ਬਾਕੀਆਂ ਨੂੰ ਸਾਰਿਆਂ ਨੂੰ ਅਰਦਾਸੀਆਂ ਨੂੰ ਵੀ ਚੋਰ ਬਰਦਾਰਾਂ ਨੂੰ ਵੀ ਹੋਰ ਜਿਹੜੇ ਕੋਈ ਗ੍ਰੰਥੀ ਸਾਹਿਬਾਨ ਹੈ ਸਾਰਿਆਂ ਨੂੰ ਘੁੱਟਵੇਂ ਜਿਹੇ ਪਜਾਮੇ ਉਹਨਾਂ ਨੇ ਪਵਾ ਦਿੱਤੇ। ਇਹ ਜਾਣੀ ਆਪਣੀ ਮਨਮਰਜ਼ੀ ਦੀ ਆ, ਉਹਨਾਂ ਦੀ ਗੱਲ ਵੀ ਹੈ ਕਿ ਸੋਹਣੇ ਲੱਗਦੇ ਆ ਲੱਤੀਆਂ ਨੰਗੀਆਂ ਕਿ ਮਾੜੀਆਂ ਲੱਗਦੀਆਂ, ਇਹ ਚੰਗੀਆਂ ਨਹੀਂ ਲੱਗਦੀਆਂ, ਅਤੇ ਫਿਰ ਤਾਂ ਵੀ ਮੂੰਹ ਵੀ ਮਾੜਾ ਲੱਗਦਾ ਨੰਗਾ, ਨੱਕ ਜਿਹਾ ਨਹੀਂ ਚੰਗਾ ਲੱਗਦਾ, ਮੱਥਾ ਵੀ, ਫਿਰ ਇਹਨੂੰ ਕਹਿ ਦੇ ਵੀ ਇੱਥੇ ਨਕਾਬ ਜਿਹਾ ਮੂੰਹ 'ਤੇ ਲਾਓ, ਜਿਵੇਂ 420 ਕਰਨ ਵਾਲੇ ਕਰ ਲੈਂਦੇ ਰੂਪ ਜਿਹਾ ਬਦਲ ਲੈਂਦੇ ਨਕਾਬ ਨਕੂਬ ਜਿਹਾ ਲੈ ਕੇ, ਵੀ ਇਹ ਸਿਰਫ ਚੰਗਾ ਬਣਨ ਵਾਸਤੇ ਸੋਹਣਾ ਬਣਾਉਣ ਵਾਸਤੇ ਥੋੜ੍ਹਾ ਮਰਜ਼ਾਦਾ ਵਿਗਾੜਨੀ। ਜਾਣੀ ਤੁਸੀਂ ਸਾਰਾ ਇਤਿਹਾਸ ਕਿਤੇ ਪੜ੍ਹ ਲਓਗੇ, ਕਿਤੇ ਆਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਣ ਚੱਲੇ ਹੈ ਪਹਿਲੇ ਸਤਿਗੁਰਾਂ ਦਾ ਸੁਣਿਆ ਕਿਤੇ ਆਇਆ ਵੀ ਮਹਾਰਾਜ ਨੇ ਸੁੱਥੂ ਪਾਇਆ, ਬਾਕੀ ਚੋਲਾ ਆ ਜਾਊਗਾ, ਗਲ ਵਿੱਚ ਪਰਨਾ ਆ ਜਾਊਗਾ, ਅਸੀਸ 'ਤੇ ਦਸਤਾਰ ਸਜਾਈ ਆਊਗਾ, ਸੋਹਣੇ ਮਹਾਰਾਜ ਦੇ ਮਸ਼ਹਿਰੇ ਸੋਹਣਾ ਦਾੜਾ, ਬਾਕੀ ਕੋਈ ਸਿਮਰਨ ਦੀ ਗੱਲ ਆ ਜਾਊਗੀ। ਉਹ ਕਪੂਰਾਂ ਦਾ ਸਿਮਰਨਾ ਸੀ, 108 ਮਾਂ ਮਣਕਿਆਂ ਵਾਲੀ ਮੋਤੀਆਂ ਦੀ ਜਾਂ ਕਪੂਰਾਂ ਦੀ ਮਾਲਾ ਸੀ, ਇਹ ਇਤਿਹਾਸ ਵਿੱਚ ਸਾਰਾ ਕੁਛ ਆਏਗਾ। ਲੇਕਿਨ ਜਿਹੜਾ ਕੁਝ ਅੱਜ ਕੱਲ੍ਹ ਅਸੀਂ ਗ੍ਰੰਥੀ ਸਾਹਿਬ ਪਾਈ ਫਿਰਦੇ ਹਾਂ, ਕਿਤੇ ਨਹੀਂ ਆਉਂਦਾ, ਨਾ ਕਿਤੇ ਪੈਂਟ ਪਾਈ ਹੁੰਦੀ ਨਾ ਸੁੱਥੂ ਆਉਂਦਾ ਹੈ। ਇਹ ਤਾਂ ਬਾਅਦ ਵਿੱਚ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਆ ਕੇ ਅਸੀਂ ਕੁਛ ਕਰਨ ਕਰਾਉਣ ਲੱਗ ਪਏ ਹਾਂ। ਅੰਗਰੇਜ਼ ਜਿਹੜੇ ਅੰਮ੍ਰਿਤ ਛਕਦੇ ਆ ਜਦੋਂ ਇਤਿਹਾਸ ਪੜ੍ਹਦੇ ਆ, ਉਹ ਤੁਸੀਂ ਦੇਖੋ ਅੰਮ੍ਰਿਤਸਰ ਆਉਣਗੇ ਕਿਸੇ ਦੇ ਨਹੀਂ ਪੈਂਟ ਪਾਈ ਹੋਊਗੀ, ਉਹਨਾਂ ਨੇ ਝੋਲੇ ਪਾਏ ਹੋਣਗੇ, ਸੀਸ 'ਤੇ ਦਸਤਾਰ ਸਜਾਈ ਹੋਊ, ਗਲ ਵਿੱਚ ਪਰਨਾ ਪਾਇਆ ਹੋਊਗਾ, ਕਿਉਂਕਿ ਉਹ ਸਾਡੇ ਨਾਲੋਂ ਜ਼ਿਆਦਾ ਸਿਆਣੇ। ਉਹ ਕਹਿੰਦੇ ਗੁਰੂ ਕਾ ਪਹਿਰਾਵਾ ਤਾਂ ਹੈ ਹੀ ਇਹ। ਡਾਕਟਰ ਹਰਭਜਨ ਸਿੰਘ ਜੋਗੀ ਜਿਨ੍ਹਾਂ ਨੂੰ ਉਹਨਾਂ ਨੂੰ ਅੰਮ੍ਰਿਤ ਛਕਾਇਆ, ਇੱਥੇ ਅੰਮ੍ਰਿਤਸਰ ਹਜ਼ਾਰਾਂ ਦੀ ਤਾਦਾਦ ਵਿੱਚ ਉੱਥੋਂ ਅਮੈਰੀਕਾ ਤੋਂ ਕਨੇਡਾ ਤੋਂ ਆਉਂਦੇ ਉਹ ਅੰਗਰੇਜ਼, ਅਤੇ ਤੁਸੀਂ ਦੇਖੋਗੇ ਵੀ ਉਹ ਸਾਰਿਆਂ ਦੇ ਚੋਲੇ ਚੁਲੇ ਪਾਏ ਹੁੰਦੇ ਹਨ, ਪੂਰੇ ਸਜੇ ਵਜੇ ਹੁੰਦੇ, ਚੱਕਰੀਆਂ ਚੁੱਕਰੀਆਂ ਲਾਈਆਂ ਹੁੰਦੀਆਂ ਉਹਨਾਂ ਨੇ, ਅਤੇ ਦੂਰੇ ਦੱਸਣਗੇ ਵੀ ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਅਤੇ ਸਿੰਘਣੀਆਂ ਹਨ, ਸਾਨੂੰ ਪਤਾ ਨਹੀਂ ਕੀ ਬਿਮਾਰੀ ਪੈ ਗਈ। ਹੋਰ ਤਾਂ ਹੋਰ ਕੀ ਆ, ਗ੍ਰੰਥੀਆਂ ਨੂੰ ਬਿਮਾਰੀ ਪਈ ਪਈ ਹੈ, ਇਹਨਾਂ ਨੂੰ ਵੀ ਝੋਲਾ ਬਹੁਤ ਮਾੜਾ ਲੱਗਦਾ। ਗਲ ਵਿੱਚ ਜਿਵੇਂ ਪਰਨਾ ਪਾਉਣਾ ਤਾਂ ਫਿਰ ਬਹੁਤ ਹੀ ਮਾੜਾ ਲੱਗਦਾ ਹੈ। ਮਹਾਂਪੁਰਸ਼ ਤਾਂ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਜਿਹੜੇ ਗਲ ਵਿੱਚ ਪਰਨਾ ਨਹੀਂ ਨਾ ਪਾਇਆ, ਜਿਵੇਂ ਰਿਹਾ ਪਸ਼ੂ ਦੇ ਗਲ ਵਿੱਚ ਸੰਗਲ ਨਹੀਂ ਹੁੰਦਾ, ਇਹ ਵੀ ਰਿਹਾ ਪਸ਼ੂ ਹੀ ਹੈ। ਦਰਿਆ ਪਸ਼ੂ ਦੇ ਗਲ ਵਿੱਚ ਨਹੀਂ ਹੁੰਦਾ ਹੈ, ਸੰਗਲ ਉਹਦੀ ਨਿਸ਼ਾਨੀ ਹੈ ਵੀ ਛੱਡਿਆ ਹੋਇਆ ਕੱਢਿਆ ਹੋਇਆ ਹੈ। ਗੱਲ ਤਾਂ ਹੈ ਹੀ ਠੀਕ ਵੀ ਜਿਹੜੇ ਕਿਤੇ ਪੜ੍ਹੇ ਲਿਖੇ ਨਹੀਂ ਹੁੰਦੇ, ਆਪੇ ਹੀ ਬਣੇ ਹੁੰਦੇ ਗ੍ਰੰਥੀ, ਉਹ ਵੀ ਰਿਹਾਏ ਪਸ਼ੂ ਹੀ ਹੁੰਦੇ। ਬਸ ਉਹਨਾਂ ਦੇ ਗਲ 'ਚ ਨਹੀਂ ਹੁੰਦਾ, ਉਹਨਾਂ ਨੂੰ ਬਹੁਤ ਮਾੜਾ ਲੱਗਦਾ ਹੈ। ਕਈ ਤਾਂ ਬੇਚਾਰੇ ਔਖੇ ਔਖੇ ਜਿਹੇ ਹੋ ਗਏ, ਮਾੜਾ ਜਿਹਾ ਨਿੱਕਾ ਜਿਹਾ ਰੁਮਾਲ ਰੱਖਦੇ, ਉਹ ਵੀ ਜੇਬ 'ਚ ਲੁਕੋ ਕੇ ਵੀ ਕੋਈ ਦੇਖ ਨਾ ਲਵੇ। ਇਸ ਤਰ੍ਹਾਂ ਜਾਣੀ ਜਿਸ ਗੁਰੂ ਦਾ ਦਿੱਤਾ ਹੋਇਆ ਸੀ ਸਾਰਾ ਕੁਝ ਖਾਂਦੇ, ਜਿਸ ਗੁਰੂ ਦਾ ਪਾਣੀ ਦਾ ਛੇਵੇਂ ਪਾਤਸ਼ਾਹ ਨੇ ਸਹਿਜ ਪਾਠਾਂ ਦੀ ਮਰਿਆਦਾ ਤੋਰਤੀ ਅਤੇ ਗ੍ਰੰਥੀ ਸਾਹਿਬ ਮੋਜਾਂ ਮੁੱਠਦੇ ਪਰਿਵਾਰ ਪਾਲੀ ਜਾਂਦੇ। ਵੇਖ ਲਓ ਜਿਸ ਗੁਰੂ ਨੇ ਕਿਰਪਾ ਕੀਤੀ ਹੈ ਨਾ, ਉਹਨਾਂ ਦੇ ਚੋੜਾ ਪਾਇਆ ਅਤੇ ਇਹਨਾਂ ਨੇ, ਇਹਨਾਂ ਨੂੰ ਨਹੀਂ ਚੰਗਾ ਲੱਗਦਾ ਕਿਸੇ ਨੂੰ। ਇੱਥੇ ਵੀ ਇਹੀ ਲੜਾਈ ਹੈ, ਕਹਿੰਦੇ ਨਹੀਂ ਸਾਨੂੰ ਨਹੀਂ ਪਾਉਣਾ ਸੀ। ਮੈਂ ਕਿਹਾ ਵੀ ਅੰਗਰੇਜ਼ ਬਣਾ ਕੇ ਤਾਂ ਪਾਠੀ ਅਸੀਂ ਵੀ ਨਹੀਂ ਤੁਹਾਨੂੰ ਲਾਉਣਾ ਹੈ, ਅਸੀਂ ਤਾਂ ਸਿੰਘ ਹੀ ਬਣਾ ਕੇ ਲਾਉਣਾ ਹੈ। ਅੰਗਰੇਜ਼ ਬਣ ਕੇ ਤਾਂ ਤੁਸੀਂ ਅੰਗਰੇਜ਼ਾਂ ਕੋਲ ਹੀ ਕਰੋ, ਇਹ ਤਾਂ ਗੁਰੂ ਕਾ ਪਹਿਰਾਵਾ ਹੈ, ਗ੍ਰੰਥੀ ਸਾਹਿਬਾਨ ਦਾ ਪਹਿਰਾਵਾ ਹੈ। ਤੁਸੀਂ ਦੇਖੋ ਸ੍ਰੀ ਅੰਮ੍ਰਿਤਸਰ ਸਿੰਘ ਸਾਹਿਬਾਂ ਦੇ, ਅਰਦਾਸੀਆਂ ਦੇ ਦੇਖੋ, ਸਾਰਿਆਂ ਦੇ ਚੋਲੇ ਪਾਏ ਹੋਏ ਹੈ। ਨਾਨਕ ਸਰ ਵਾਲਿਆਂ ਨੇ ਤਾਂ ਵਧੀਆ ਕੀਤਾ, ਉਹ ਆਪਣੇ ਕੋਲੋਂ ਪੁਸ਼ਾਕ ਦੇ ਦਿੰਦੇ ਹੈ, ਉਹਨਾਂ ਨੇ ਢੰਗ ਵਧੀਆ ਕਰਿਆ ਹੈ। ਕਹਿੰਦੇ ਵੀ ਆਹ ਜਿਹੜੀ ਸਾਡੀ ਨਵੀਂ ਪੁਸ਼ਾਕ ਦਿੱਤੀ, ਇਹ ਪਾ ਕੇ ਬੈਠਣਾ, ਫਿਰ ਹੁਣ ਵਿਚਾਰੇ ਕੀ ਕਰਨ। ਉਹ ਗਲ 'ਚ ਪਰਨਾ ਜਿਹਾ ਵੀ ਦੇ ਦਿੰਦੇ ਆ 2 ਮੀਟਰ ਦਾ, ਨਾਲ ਹੀ ਕਛਹਿਰਾ ਵੀ ਦੇ ਦਿੰਦੇ ਵੀ ਚਲੋ। ਮੈਂ ਕਿਹਾ ਵੀ ਇਹ ਵਧੀਆ, ਉਹਨਾਂ ਨੇ ਦੂਰ ਅੰਦੇਸ਼ੀ ਨਾਲ ਸੋਚ ਕੀਤੀ ਹੈ ਵੀ ਉਹ ਤਾਂ ਇਹਨਾਂ ਨੇ ਲਾਣੇ ਨੇ ਪਾਉਣਾ ਨਹੀਂ ਹੈ। ਲਾ ਕਰ ਦਿੱਤਾ ਉਹਨਾਂ ਨੇ ਵੀ ਇਹ, ਜਦੋਂ ਵੀ ਤੁਸੀਂ ਅਖੰਡ ਪਾਠ ਇੱਥੇ ਮਹਾਂਪੁਰਸ਼ਾਂ ਦੀ ਬਰਸ਼ੀ 'ਤੇ ਕਰਨੇ, ਫਿਰ ਨਹਾ ਧੋ ਕੇ ਇਹ ਜਿਹੜੇ ਨਵੇਂ ਕੱਪੜੇ ਤੁਹਾਨੂੰ ਨਵੀਂ ਪੁਸ਼ਾਕ ਦਿੱਤੀ, ਇਹ ਪਾ ਕੇ ਬੈਠਣਾ ਹੈ। ਮੁੱਖ 'ਤੇ ਤੁਸੀਂ ਇਸੇ ਤਰ੍ਹਾਂ ਭਰਨਾ ਵੀ ਰੱਖਣਾ ਹੈ, ਅਤੇ ਉਹ ਹਰ ਇੱਕ ਹੀ ਗੁਰ ਜਿਹੜਾ ਕਿ ਉੱਤੇ ਬੈਠਾ ਮੂੰਹ 'ਤੇ ਭਰਨਾ ਰੱਖੂਗਾ। ਹਾਂ ਇਸ ਤਰ੍ਹਾਂ ਜਾਣੀ ਹੈ ਤਾਂ ਇਹ ਮਰਿਆਦਾ ਬਹੁਤ ਵਧੀਆ ਜੇ ਕੋਈ ਸਤਿਕਾਰ ਨਾਲ ਕਰੇ। ਜਿੰਨਾ ਅਸੀਂ ਗੁਰੂ ਕਾ ਸਤਿਕਾਰ ਕਰਾਂਗੇ ਉਹਨੇ ਸਾਡਾ ਵੱਧ ਸਤਿਕਾਰ। ਇਸੇ ਤਰ੍ਹਾਂ ਜਿਹੜਾ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਹੈ, ਜੇ ਅਸੀਂ ਉਸ ਪੂਰੀ ਮਰਿਆਦਾ ਨਾਲ ਕਹਾਂਗੇ ਫਿਰ ਸਾਡਾ ਉਹਦੇ ਵਿੱਚ ਸਤਿਕਾਰ ਹੈ। ਆ ਪਿਛਲੇ ਸਮਿਆਂ ਵਿੱਚ ਜਿਹੜੇ ਗ੍ਰੰਥੀ ਸਾਹਿਬਾਨ ਆ, ਕੜਾਹ ਪ੍ਰਸ਼ਾਦ ਦੀ ਦੇਗ ਜਾਣੀ ਇੰਨੀ ਭਾਵਨਾ ਨਾਲ ਬਣਾਉਂਦੇ ਕਿ ਮਹਾਰਾਜ ਨੇ ਛਕਣਾ ਹੈ, ਅਸੀਂ ਸ਼ਹੀਦ ਪ੍ਰਸ਼ਾਦ ਛਕਾਂਗੇ। ਅਤੇ ਹੁਣ ਤੁਸੀਂ ਦੇਖ ਲਓ ਵੀ ਪ੍ਰਸ਼ਾਦ ਪਿੱਛੇ ਲੜਦੇ ਨੇ, ਬਹੁਤ ਔਖੇ ਹੁੰਦੇ ਆ ਜਦੋਂ ਬਣਾਉਂਦੇ ਆ, ਫਿਰ ਗਾਲੋ ਗਾਲੀ ਹੁੰਦੇ ਆ। ਇੱਥੇ ਹੀ ਦੇਖ ਲਿਓ ਜਦੋਂ ਪ੍ਰਸ਼ਾਦ ਬਣਾਉਣਗੇ ਕਿਵੇਂ ਪੁੱਟ ਇੱਕ ਦੂਸਰੇ ਨੂੰ ਪੈਂਦੇ ਨੇ ਟੁੱਟ ਟੁੱਟ ਕੇ। ਇੱਥੇ ਬਾਕੀ ਵੀ ਸਾਰੇ ਅਸੀਂ ਮਾਤਰ ਤੋਂ ਮਾਤਰ ਬਣਾਉਂਦੇ ਰਹੇ ਹਾਂ। ਸੰਤ ਉਜਾਗਰ ਸਿੰਘ ਜੀ ਤਾਂ ਜ਼ਿਆਦਾ ਹੀ ਕਰਦੇ ਸਨ, ਉਹਦੇ ਘਰਾਂ ਵਿੱਚ ਵੀ ਜਾ ਕੇ ਖੰਡਾ ਖੜਕਾ ਦਿੰਦੇ ਸੀ ਸਾਰਿਆਂ ਦੇ ਭੋਗਾਂ 'ਤੇ, ਉਹੀ ਦੇਖ ਲਓ ਕਿਉਂਕਿ ਉਹਨੂੰ ਪਤਾ ਸੀ ਵੀ ਇਹ ਲਾਣੇ ਨੇ, ਅੱਖਾਂ ਅੱਗੇ ਹਨੇਰਾ ਹੈ ਵੀ ਇਹ ਮਹਾਰਾਜ ਨੇ ਛਕਣਾ ਅਤੇ ਅਸੀਂ ਛਕਾਉਣਾ ਹੈ। ਜਿਹੜਾ ਹੁਣ ਗੁਰੂ ਮਹਾਰਾਜ ਨੂੰ ਪ੍ਰਸ਼ਾਦ ਸਹੀ ਢੰਗ ਨਾਲ ਛਕਾ ਦੇਗਾ, ਫਿਰ ਗੁਰੂ ਉਹ ਤੋਂ ਲੁਕੋ ਕੇ ਕੀ ਰੱਖੇਗਾ। ਚਲੋ ਗੁਰੂ ਮਹਾਰਾਜ ਨੇ ਤਾਂ ਭਾਵੇਂ ਉਹ ਤਾਂ ਐਵੇਂ ਨਾ ਹੀ ਹੈ, ਅਤੇ ਛਕਣਾ ਛਕਾਉਣਾ ਤਾਂ ਅਸੀਂ ਹੀ ਹੈ। ਜੇ ਹੁਣ ਵਧੀਆ ਬਣਾ ਕੇ ਛਕਾਂਗੇ ਅਤੇ ਸਾਡਾ ਹੀ ਸਰੀਰ ਠੀਕ ਠਾਕ ਰਹੇਗਾ, ਜੇ ਉਹੇ ਜਿਹਾ ਅਸੀਂ ਕੱਚਾ ਪੀਲਾ ਜਿਹਾ ਕਰਕੇ ਸਿੱਟ ਦਿਆਂਗੇ ਤਾਂ ਜਿਹਨੂੰ ਦੇਵਾਂਗੇ ਉਹ ਸਾਨੂੰ 100 ਗਾਲ ਕੱਢੂਗਾ ਵੀ ਆ ਪ੍ਰਸ਼ਾਦ ਹੈ। ਉਹ ਲੇਟੀ ਜੀ ਬਣਾ ਕੇ ਜਾਂ ਨਾ ਕੋਈ ਉਹ ਵਜਨ ਉਹਦਾ ਤੋਲਣਾ ਹੈ। ਅਤੇ ਹਾਵਲੇ ਦਾ ਨਾਂ ਸੀ ਵੀ 3 ਚੀਜ਼ਾਂ ਇੱਕੋ ਜਿਹੀਆਂ ਸਾਨੂੰ। ਵੇਖ ਲਓ ਆਹ ਖੰਡ ਤੋਲਣੀ ਬਹੁਤ ਔਖੀ ਹੋਈ ਪਈ ਹੈ, ਘਿਓ ਤੋਲਣਾ ਬਹੁਤ ਔਖਾ ਹੋਇਆ ਪਿਆ, ਕਿਤੇ ਆਟਾ ਜਿਹਾ ਸਿੱਟ ਲਿਆ ਭੋਰਾ, ਕਿਤੇ ਫਿਰ ਮਾੜਾ ਜਿਹਾ ਘਿਓ ਸਿੱਟ ਲਿਆ। ਇੱਥੇ ਕਪੂਰਾ ਪੱਤੀ ਦਾ ਆਟਾ ਜਿਹਨੂੰ ਆਤਮਾ ਕਹਿੰਦੇ, ਉਹ ਕੜਾਹ ਪ੍ਰਸ਼ਾਦੀ ਦੇਖ ਸੰਗਰਾਂਦ ਨੂੰ ਬਣਾਉਂਦਾ ਹੁੰਦਾ, ਉਹ ਐਂ ਚੱਲਦਾ। ਸੁਣੇ ਜਦੋਂ ਆਟਾ ਜਿਹਾ ਵਧਿਆ, ਫਿਰ ਕਹਿੰਦਾ ਲਿਆਈ ਦੋ ਕੜਛੀਆਂ ਘਿਓ ਦੀਆਂ, ਅਤੇ ਫਿਰ ਉਹ ਘਿਓ ਵੱਧ ਪੈ ਜਾਣਾ, ਫਿਰ ਕਹਿੰਦਾ ਲਿਆਈ ਆਟਾ ਭੋਰਾ ਕਰ। ਜਾਣੀ 10-15 ਵਾਰੀ ਉਹ ਕੜਾਹ ਪ੍ਰਸ਼ਾਦ ਬਣਾਉਂਦਾ ਬਣਾਉਂਦਾ ਨਾ, ਪਕਾਉਂਦਾ ਪਕਾਉਂਦਾ ਆਟਾ ਅਤੇ ਘਿਓ ਪਾਈ ਜਾਂਦਾ, ਅੱਧਾ ਆਟਾ ਕੱਚਾ ਰਹਿ ਜਾਂਦਾ, ਅੱਧਾ ਪੱਕਦਾ। ਹਰ ਕੇ ਮਾਤਾ ਨੇ ਦੇਖ ਕੇ ਉਹਨੂੰ ਮੱਥਾ ਟੇਕਿਆ, ਮੈਂ ਕਿਹਾ ਬਈ ਤੂੰ ਨਹੀਂ ਕੜਾਹ ਪ੍ਰਸ਼ਾਦ ਇੱਥੇ ਬਣਾਉਣਾ। ਅਤੇ ਦੂਜਾ ਫਿਰ ਉਹ ਸ਼ਾਮ ਨੂੰ ਦੂਜੇ ਵੀ ਗੱਫੇ ਲਾਉਂਦਾ ਸੀ ਪੰਜ ਰਤਨੀ। ਉਹ ਮੈਨੂੰ ਕਿਸੇ ਨੇ ਦੱਸਤਾ ਵੀ, ਕਹਿੰਦੇ ਮਹਾਰਾਜ ਵੀ ਇੱਕ ਪਾਸੇ ਤੂੰ ਇੰਨੇ ਭਾਂਡੇ ਭੁੰਡੇ ਮਾਂਜਦੇ, ਇੰਨੀ ਸੋਚੋ ਕਰਦੇ, ਦੂਜੇ ਕੜਾਹ ਪ੍ਰਸ਼ਾਦ ਦੀ ਦੇਗ ਪੰਜ ਰਤਨੀ ਛਕਣ ਵਾਲਾ ਬਣਾਉਂਦਾ ਹੈ, ਇਹ ਕਿਧਰਲੀ ਮਰਜ਼ਾਦਾ। ਮੈਂ ਕਿਹਾ ਵੀ ਮੈਂ ਤਾਂ ਨਵਾਂ ਜ ਆਇਆ, ਮੈਨੂੰ ਨਹੀਂ ਪਤਾ ਸੀਗਾ, ਹੁਣ ਤੁਸੀਂ ਦੱਸਤਾ, ਹੁਣ ਬਿਲਕੁਲ ਨਹੀਂ ਇੱਥੇ ਲੱਗੂਗਾ। ਇਸ ਕਰਕੇ ਜਾਣੀ ਹਰ ਇੱਕ ਸਿੰਘ ਦੀ, ਗੁਰਸਿੱਖ ਦੀ ਜ਼ਰੂਰੀ ਹੈ ਵੀ ਉਹ ਦੇਖ ਰੇਖ ਕਰੇ ਵੀ ਕੜਾਹ ਪ੍ਰਸ਼ਾਦ ਦੀ ਦੇਖ ਠੀਕ ਬਣਦੀ ਹੈ, ਮਰਜ਼ਾਦਾ ਨਾਲ ਬਣਦੀ ਹੈ, ਨਹੀਂ ਬਣਦੀ ਹੈ ਨਹੀਂ ਬਣਾਉਂਦਾ, ਉਹਨੂੰ ਕਹਿ ਵੀ ਜਾਓ ਉਦੋਂ ਤਾਂ ਬਸ ਆਪ ਤਾਸੇ ਠੀਕ ਹੈ, ਮਿਸ਼ਰੀ ਲੈ ਲਓ, ਕੋਈ ਫਲ ਫਰੂਟ ਰੱਖ ਕੇ ਅਰਦਾਸ ਕਰ ਲਓ, ਚਲੋ ਉਹਦੇ ਵਿੱਚ ਕੋਈ ਐਸਾ ਤਾਂ ਨਹੀਂ ਹੋਇਆ ਹੈ। ਇਸ ਕਰਕੇ ਜਾਣੀ ਇਹ ਜਿਹੜੀ ਚੀਜ਼ ਸਾਡੇ ਅੰਦਰੋਂ ਘਟਦੀ ਜਾ ਰਹੀ ਹੈ, ਜਿਹੜਾ ਕੋਈ ਪੜ੍ਹਨਾ ਪੜ੍ਹਾਉਣਾ ਉਹ ਵੀ ਸੰਥਿਆ ਪੰਥਿਆ ਸ਼ਾਇਦ ਵਿਰਲੇ ਕਰਦੇ ਹੋਣਗੇ, ਤਾਂ ਨਹੀਂ ਤਾਂ ਬਸ ਕੋਈ 8ਵੀਂ 'ਚ ਫੇਲ ਹੋਇਆ ਗ੍ਰੰਥੀ ਬਣਿਆ, ਕੋਈ 9ਵੀਂ 10ਵੀਂ 'ਚ ਫੇਲ ਹੋਇਆ ਗ੍ਰੰਥੀ ਬਣਿਆ ਹੋਇਆ। ਤਾਂ ਬਹੁਤਿਆਂ ਨੂੰ ਤਾਂ ਇੱਕ ਓਂਕਾਰ ਨਹੀਂ ਕਹਿਣਾ ਹੁੰਦਾ ਹੈ, ਉਹ ਵੀ ਇੱਕੀ ਓਂਕਾਰ ਕਹਿੰਦੇ ਨੇ, ਇੱਥੇ ਸੁਣ ਲਓ ਤੁਸੀਂ, ਉਹ ਇੱਕੀ ਓਂਕਾਰ ਤੋਂ ਪਤਾ ਲੱਗ ਜਾਂਦਾ ਵੀ ਆਪੇ ਬਣਿਆ ਗ੍ਰੰਥੀ ਹੈ। ਜੇ ਕਿਤੇ ਪੜ੍ਹਿਆ ਹੋਊਗਾ ਫਿਰ ਉਹ ਕਹੂਗਾ ਇੱਕ ਓਂਕਾਰ। ਅਤੇ ਬਾਕੀ ਆ ਜਿਹੜੀਆਂ ਕੋਈ ਸਿਹਾਰੀਆਂ ਹੈ, ਅਤੇ ਇਹਨਾਂ ਦਾ ਵੀ ਕੋਈ ਖਿਆਲ ਨਹੀਂ ਸਾਨੂੰ, ਨਾ ਲਾਂ ਦਾ ਪਤਾ ਹੈ, ਦਲਾਵਾਂ ਦਾ ਤਾਂ ਪੂਰਾ ਹੀ ਨਹੀਂ ਹੈ। ਜਾਣੀ ਜਿੱਥੇ ਦਲਾਵਾਂ ਲੱਗੀਆਂ ਬਸ ਉੱਥੇ ਸਾਰੇ ਲਾਵਾਂ ਲਾਈ ਜਾਂਦੇ, ਜਿੱਥੇ ਸਿਹਾਰੀ ਲੱਗੀ ਉੱਥੇ ਸਾਰੀਆਂ ਲਾਵਾਂ ਲਾਉਂਦੇ ਨੇ। ਇਸ ਕਰਕੇ ਜਾਣੀ ਉਹ ਗੁਰੂ ਕਾ ਪਹਿਰਾਵਾ ਵੀ ਅਸੀਂ ਛੱਡ ਕੇ ਗੁਰਬਾਣੀ ਜੀ ਸ਼ੁੱਧ ਬਾਣੀ ਉਹਦਾ ਅਭਿਆਸ ਕਰਨਾ, ਕੋਈ ਸੰਥਿਆ ਕਰਨੀ ਇਹਨੂੰ ਵੀ ਮਾੜਾ ਸਮਝਦੇ ਹਾਂ, ਕੋਈ ਮਾੜਾ ਮੋਟਾ ਮਹੱਤ ਟੋਕ ਦੇਵੇ ਨਾ ਵੀ ਤੂੰ ਥੋੜ੍ਹਾ ਮੋਟਾ ਤਾਂ ਕਰ ਲਾ ਚਾਰ ਅੱਖਰ। ਰਾਣੇ ਦੇ ਥਾਂ ਸੰਸਾਰ ਹੈ, ਇੱਥੇ ਸੰਸਾਰ ਤਾਂ ਨਹੀਂ ਹੈਗਾ, ਪਰ ਹਰੇਕ ਸੰਸਾਰ ਨੂੰ ਸੰਸਾਰ ਕਹਿੰਦਾ ਹੈ, ਸੰਤੋਖ ਨੂੰ ਸੰਤੋਖ ਕਹਿੰਦਾ ਹੈ। ਇੱਥੇ ਕੱਲ ਹੀ ਆ ਭੋਗ ਪਾਉਂਦਾ ਸੀ ਇੱਕ ਭਾਈ ਜੀ, ਮੈਂ ਕਿਹਾ ਵੇਖ ਲਾ ਲਾਈ ਜਾਂਦਾ ਰੰਗ। ਜੇ ਇੰਨਾ ਵੀ ਪਤਾ ਨਹੀਂ ਵੀ ਇੱਥੇ ਨਾਣਾ ਹੈ ਕਿ ਨੰਨਾ, ਇੱਥੇ ਨੰਨਾ ਹੈ ਨਹੀਂ ਗਾ, ਵੀ ਇੱਥੇ ਸੰਸਾਰ ਤਾਂ ਨਹੀਂ ਹੈਗਾ, ਸੰਸਾਰ ਹੀ ਗੁਰਬਾਣੀ ਵਿੱਚ ਕਿਤੇ ਨੰਨਾ ਸੰਸਾਰ ਨਾਲ ਆਉਂਦਾ ਹੀ ਨਹੀਂ ਹੈ। ਪਰ ਉਹ ਇਸ ਤਰ੍ਹਾਂ ਜਦੋਂ ਅਸੀਂ ਆਪੇ ਗ੍ਰੰਥੀ ਬਣ ਜਾਂਦੇ ਨਾ, ਫਿਰ ਨਾ ਤਾਂ ਸਾਨੂੰ ਇਹ ਹੈ ਵੀ ਇਸ ਗ੍ਰੰਥੀ ਦੀ ਪੁਸ਼ਾਕ ਕੀ ਹੈ, ਜਿਵੇਂ ਪੁਲਿਸ ਵਾਲਾ ਹੈ, ਕੋਈ ਥਾਣੇਦਾਰ ਹੈ, ਕੋਈ ਸਿਪਾਹੀ ਹੈ, ਕੋਈ ਇੰਸਪੈਕਟਰ ਹੈ, DI, AIG ਹੈ, ਉਹਦੀਆਂ ਪੁਸ਼ਾਕ ਦਾ ਵੱਖਰਾ ਪਹਿਰਾਵਾ ਹੈ। ਉਹ ਦੂਰੋਂ ਪਤਾ ਲੱਗ ਜੂਗਾ ਵੀ ਇਹ ਇਸ ਅਹੁਦੇ ਦਾ ਮਾਲਕ ਹੈ, ਫੌਜੀ ਦਾ ਪਤਾ ਚੱਲ ਜੂਗਾ, ਸਾਡੇ ਗ੍ਰੰਥੀਆਂ ਦਾ ਤਾਂ ਨਹੀਂ ਪਤਾ ਚੱਲਦਾ ਜਦੋਂ ਇਹ ਅੰਗਰੇਜ਼ ਬਣੇ ਜਾਂਦੇ ਹੁੰਦੇ, ਕੋਈ ਨਹੀਂ ਕਹੂਗੇ ਇਹ ਗ੍ਰੰਥੀ ਹੈ, ਉਹਨਾਂ ਦਾ ਪਤਾ ਚੱਲ ਜੂਗਾ, ਬੱਸ ਵਾਲੇ ਦਾ ਵੀ ਪਤਾ ਚੱਲੂ ਵੀ ਇਹ ਕੰਡਕਟਰ ਹੈ, ਇਹ ਡਰਾਈਵਰ ਹੈ, ਉਹਨਾਂ ਦਾ ਵੀ ਪੁਸ਼ਾਕ ਲਾ ਹੈ। ਪਰ ਇਹਨਾਂ ਦਾ ਕੋਈ ਲਾਲੋ ਨਹੀਂ, ਕੋਈ ਚਿੱਟੀ ਬੰਨੀ ਫਿਰੇ, ਕੋਈ ਨੀਲੀ, ਕੋਈ ਹਰੀ, ਕੋਈ ਲਾਲ, ਇੰਨਾ ਵੀ ਗਿਆਨ ਹੈ ਨਹੀਂ ਵੀ ਇਹ ਹਰਾ ਰੰਗ ਪਹਿਨਣ ਵਾਲਾ ਕਿਹਦਾ ਹੈ, ਇਹ ਪੱਗ ਹਰੀ ਕੌਣ ਬੰਨਦੇ ਨੇ। ਉਹ ਜਿਹੜਾ ਕੁਛ ਹੋਇਆ ਵਾ ਠੀਕ ਠਾਕ ਹੈ ਜੀ। ਇਸ ਕਰਕੇ ਗੁਰੂ ਕਾ ਜਿਹੜਾ ਪਹਿਰਾਵਾ ਉਹ ਤਾਂ ਹੈਗਾ ਝੋਲਾ ਵਗੈਰਾ ਹੀ। ਹੁਣ ਜੇ ਅਸੀਂ ਇਹ ਕਰੀ ਜਾਈਏ, ਅੰਗਰੇਜ਼ ਕਹਿ ਦਿਆਂਗੇ, ਬਾਬੂ ਰਾਮ ਕਹਿ ਦੇਣਗੇ, ਸਿੰਘ ਜਾਂ ਸਿੱਖ ਤਾਂ ਸਾਨੂੰ ਕੋਈ ਕਹੇਗਾ, ਗ੍ਰੰਥੀ ਰਹਿਣਾ ਤਾਂ ਕਹਿਣਾ ਤਾਂ ਕਿਧਰੇ ਰਹਿ ਗਿਆ। ਇਸ ਕਰਕੇ ਵਾਹਿਗੁਰੂ ਸਮਾਤੀ ਬਸ਼ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਮਹਾਨ ਕਿਰਪਾ ਕੀਤੀ, ਸਾਨੂੰ ਗੁਰਮਤਿ ਦਿੱਤੀ ਹੈ ਅਤੇ ਹੋਰੇ ਪਹਿਰਾਵੇ ਬਖਸ਼ੀਏ, ਉਹਨਾਂ ਦਾ ਸਤਿਕਾਰ ਕਰੀਏ, ਅਸੀਂ ਗੁਰੂ ਕੀਆਂ ਖੁਸ਼ੀਆਂ ਲਈਏ।
ਮਾਲ ਵਿਸਾਲ ਸੁਟਾਲ ਜੇ ਮੁਕਤਾ,
ਮੋਤੀਆਂ ਦੀ ਮਾਲਾ ਹੈ ਕਹਿੰਦੇ, ਸੋਹਣੇ ਤਰੀਕੇ ਦੀ, ਸੋਹਣੇ ਕਿਸਮ ਦੀ,
ਸਭ ਜੇ ਹੀਰਨ ਚਾਰ ਸੁਯੁਗਤਾ,
ਜਿਹੜੀ ਕੋਈ ਮਾਲਾ ਹੈ ਉਹਦੇ ਹਰੇ ਰੰਗ ਦੇ ਕਹਿੰਦੇ ਪੰਨੇ ਜੜੇ ਹੋਏ ਹਨ, ਹੋਰ ਮੋਤੀ ਆਦਿਕ ਹਨ, ਉਹਨਾਂ ਦੇ ਸਹਿਤ ਹੈ।
ਨਵ ਰਤਨੇ ਪਹਿਰਤ ਛੱਬ ਪਾਏ,
ਆ ਜਿਹੜੇ ਮੋਢੇ ਹਨ ਉਹਨਾਂ ਤੇ ਨੌ ਨੌ ਰਤਨ ਜੜਤ ਕੀਤੇ ਹੋਏ, ਬਹੁਟੇ ਜੇ ਆਪ ਜੀ ਨੇ ਪਾਏ ਹੋਏ ਹਨ।
ਜਨ ਨਵ ਗ੍ਰਹਿ ਤਿਸਕੇ ਮਿਸ ਆਏ,
ਜਾਣੀ ਕਹਿੰਦੇ ਉਹ ਜਿਹੜੇ ਬਹੁਟੇ ਹਨ ਉਹਨਾਂ ਵਿੱਚ ਨੌ ਨੌ ਰਤਨ ਲੱਗੇ ਹੋਏ ਆ, ਉਹ ਰਤਨਾਂ ਦੇ ਬਹਾਨੇ ਨਾਲ ਮਾਨੋ ਕਹਿੰਦੇ ਜਿਹੜੇ ਨੌ ਗ੍ਰਹਿ ਨੇ ਨਾ ਉਹੀ ਆ ਗਏ ਹਨ ਸਤਿਗੁਰੂ ਜੀ ਦੇ ਸਤਿਕਾਰ ਵਾਸਤੇ। ਜਿਹੜਾ ਰਾਹੂ ਅਤੇ ਕੇਤੂ ਹੈ ਇਹ ਦੋ ਗ੍ਰਹਿ ਨੇ, ਇਸੇ ਤਰ੍ਹਾਂ ਜਿਹੜਾ ਸੂਰਜ ਦਾ ਇਹ ਵੀ ਇੱਕ ਗ੍ਰਹਿ ਹੈ, ਜਿਹੜਾ ਚੰਦਰਮਾ ਇਹਨੂੰ ਵੀ ਗ੍ਰਹਿ ਕਿਹਾ, ਮੰਗਲ ਇਹ ਗ੍ਰਹਿ ਹੈ, ਬੁੱਧ ਇਹ ਵੀ ਗ੍ਰਹਿ ਹੈ, ਵੀਰਵਾਰ ਬ੍ਰਹਿਸਪਤ ਇਹ ਵੀ ਗ੍ਰਹਿ ਹੈ, ਸ਼ੁੱਕਰਵਾਰ ਨੂੰ ਵੀ ਗ੍ਰਹਿ, ਸ਼ਨੀਵਾਰ ਨੂੰ ਵੀ ਗ੍ਰਹਿ ਮੰਨਿਆ ਹੈ। ਇਸ ਤਰ੍ਹਾਂ ਇਹ ਨੌ ਗ੍ਰਹਿ ਨੇ ਜਿਹੜੇ ਸੱਤ ਦਿਨ ਨੇ, ਐਤਵਾਰ ਸੋਮਵਾਰ ਮੰਗਲ ਬੁੱਧ ਗੁਰਵਿਸ ਸ਼ਨੀ, ਸੱਤ ਤਾਂ ਇਹ ਹੋ ਗਏ, ਰਾਹੂ ਅਤੇ ਕੇਤੂ ਹੋ ਗਏ। ਇਹ ਨੌਆਂ ਨੂੰ ਨੌ ਗ੍ਰਹਿ ਕਿਹਾ ਜਾਂਦਾ ਹੈ। ਇਸੇ ਤਰ੍ਹਾਂ 27 ਨਛੱਤਰ ਨੇ, ਅਸਨੀ ਭਰਨੀ ਕਿਰਤਕਾ ਪੂਰਵਾ ਅਖਾੜਾ ਉੱਤਰਾ ਅਖਾੜਾ ਦਨਿਸ਼ਟਾ ਇਤਾਦਿਕ, ਇਹਨਾਂ ਦੇ ਨਾਂ ਨੇ ਨਛੱਤਰਾਂ ਦੇ। ਇਸ ਕਰਕੇ ਕਹਿੰਦੇ ਜਿਹੜੇ ਨੌ ਰਤਨ ਇਹਨਾਂ ਦੇ ਬਹਾਨੇ ਨੌ ਗ੍ਰਹਿ ਹੀ ਆ ਗਏ ਹਨ ਸਤਿਕਾਰ ਕਰਨ ਲਈ।
ਅੰਗਦ ਸੁੰਦਰ ਸੋਭਤ ਜਾਹਰ,
ਇਸ ਤਰ੍ਹਾਂ ਜਿਹੜੇ ਅੰਗਦ ਕੀਏ ਬੋਟੇ ਹਨ ਨੌ ਨੌ ਰਤਨਾਂ ਵਾਲੇ, ਉਹ ਪ੍ਰਗਟ ਹੀ ਸੋ ਰਹੇ ਹਨ।
ਜਬਰ ਜੇਬ ਜਿਨ ਜਰੇ ਜਵਾਹਰ,
ਜਬਰ ਕੀ ਡਾਢੀ ਜੇਬ ਕੀ ਸੋਭਾ ਹੋ ਰਹੀ ਹੈ, ਕਿਉਂਕਿ ਜਵਾਹਰਾ ਦੇ ਕੋ ਜੜਤ ਕੀਤੇ ਹੋਏ ਹਨ।
ਕੰਕਨ ਕੰਚਨ ਕੇ ਖੱਚ ਹੀਰੇ,
ਸੋਨੇ ਦੇ ਕੜੇ ਹਨ ਜਿਨ੍ਹਾਂ ਦੇ ਵਿੱਚ ਹੀਰੇ ਜੜਤ ਕੀਤੇ ਹੋਏ ਹਨ।
ਛਾਪ ਛਲਾਇਨ ਛਬ ਗੰਭੀਰੇ,
ਛਾਪਾਂ ਹਨ ਛੱਲੇ ਹਨ ਜਿਨ੍ਹਾਂ ਦੀ ਬੜੀ ਤਕੜੀ ਸੋਭਾ ਹੈ।
ਇਮ ਸਤਿਗੁਰ ਸੋਭਤ ਸ਼ੁਭ ਅੰਗ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿੰਨੇ ਸਰੀਰਕ ਅੰਗ ਹਨ, ਗਹਿਣੇ ਗੱਟਿਆਂ ਨਾਲ ਵਸਤਰਾਂ ਨਾਲ ਚੰਗੇ ਸ਼ੋਭ ਰਹੇ ਹਨ।
ਵਸਤਰ ਵਿਭੂਖਣ ਉੱਤਮ ਸੰਗ,
ਵਸਤਰ ਤੇ ਗਹਿਣੇ ਬੜੇ ਉੱਤਮਾਂ ਦੇ ਨਾਲ, ਚੰਗੇ ਸ਼ਸਤਰਾਂ ਵਸਤਰਾਂ ਦੇ ਨਾਲ।
ਗਯੋ ਮੇਵਰੋ ਸੰਗਤ ਸਾਰੀ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀਓ ਸਜ ਵੱਜ ਕੇ ਘਰ ਤੋਂ ਚੱਲੇ ਹਨ, ਇੱਧਰ ਜਿਹੜਾ ਅਰਦਾਸੀਆ ਸਿੱਖ ਹੈ ਉਸ ਜਿੱਥੇ ਗੁਰੂ ਕੀਆਂ ਸਿੱਖ ਸੰਗਤਾਂ ਨੇ ਤੰਬੂ ਲਾਏ ਉੱਧਰ ਨੂੰ ਗਿਆ ਹੈ।
ਲਿਹੋ ਦਰਸ਼ਨ ਸੁਧ ਕੀਨ ਹਕਾਰੀ,
ਸਾਰਿਆਂ ਨੂੰ ਆਵਾਜ਼ ਦੇ ਕੇ ਖਬਰ ਕੀਤੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਅਕਾਲ ਤਖ਼ਤ ਸਾਹਿਬ ਵਾਲੀ ਜਗ੍ਹਾ ਆ ਰਹੇ ਹਨ, ਤੁਸੀਂ ਵੀ ਉਹਨਾਂ ਦੇ ਦਰਸ਼ਨ ਕਰਨ ਲਈ ਉਹ ਜਗ੍ਹਾ ਤੇ ਪਹਿਲੇ ਪਹੁੰਚ ਜਾਓ।
ਚੌਕ ਦਰਸ਼ਨੀ ਪਾਰ ਅਗਾਰੀ,
ਜਿਹੜਾ ਵੀ ਦਰਸ਼ਨੀ ਡਿਓਢੀ ਦਰਵਾਜ਼ਾ ਉਹਦੇ ਸਾਹਮਣੇ ਜਿਹੜਾ ਸੋਹਣਾ ਖੁੱਲਾ ਚੌਂਕ ਹੈ।
ਪਹੁੰਚੋ ਤਹ ਸਗਰੇ ਨਾਰ ਨਾਰੀ,
ਮਾਈ ਭਾਈ ਹੈ ਵੀ ਉਹ ਚੌਂਕ ਦੇ ਵਿੱਚ ਸਾਰੇ ਤੁਸੀਂ ਪਹੁੰਚ ਜਾਓ।
ਸਤਿਗੁਰ ਦਰਸੋਹ ਬਾਂਛਤ ਪਾਵੋ,
ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰੋ ਤੇ ਮਨ ਭਾਉਂਦੇ ਜਿਹੜੇ ਫਲ ਹੈ ਜੋ ਚਾਹੁੰਦੇ ਉਹ ਪਾ ਲਓ।
ਜੋ ਆਨੀ ਗੁਰ ਕਾਰ ਚੜਾਵੋ,
ਗੁਰੂ ਘਰ ਲਈ ਤੁਸੀਂ ਕਾਰ ਭੇਟਾ ਲੈ ਕੇ ਆਂਦੀ ਉਹ ਸਾਰੀ ਦੀ ਸਾਰੀ ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਚੜਾ ਦੇਵੋ।
ਸੁਣ ਸੁਣ ਸੰਗਤ ਕਰ ਚਿਤ ਚਾਊ,
ਹਾਂ ਗੁਰੂ ਕੀਆਂ ਸਿੱਖ ਸੰਗਤਾਂ ਅਰਦਾਸੀਏ ਰਾਹੀਂ ਸੁਣ ਸੁਣ ਕੇ ਚਿਤ ਵਿੱਚ ਬੜਾ ਚਾਅ ਉਤਸ਼ਾਹ ਕਰਕੇ।
ਵਸਤਰ ਵਿਭੂਖਣ ਪਹਿਰ ਸੁਹਾਉ,
ਗੁਰੂ ਕੇ ਸਿੱਖ ਮਾਈ ਭਾਈ ਉਹ ਵੀ ਸ਼ਸਤ ਪਸਤਰ ਤੇ ਗਹਿਣੇ ਪਹਿਨ ਕੇ ਸੋਭਨੀਕ ਹੋ ਕੇ ਜਾਣੀ ਸਜ ਗਏ
ਸਗਰੇ ਆਏ ਥਿਰੇ ਤਿਸ ਥਾਨ
ਸਾਰੇ ਗੁਰੂ ਕੇ ਸਿੱਖ ਸੇਵਕ ਜਿੱਥੇ ਦਰਸ਼ਨੀ ਡਿਓਢੀ ਦਾ ਦਰਵਾਜ਼ਾ ਸਾਹਮਣੇ ਚੌਂਕ ਖੁੱਲਾ ਮੈਦਾਨ ਪਿਆ ਉੱਥੇ ਅਟਕੇ ਹਾਂ
ਚਾਹਤ ਦੇਹ ਦਰਸ ਗੁਰ ਆਨ
ਸਾਰੇ ਚਾਹੁੰਦੇ ਹਨ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਹੁਣ ਸਾਨੂੰ ਦਰਸ਼ਨ ਬਖਸ਼ਣ
ਇਤਨੇ ਮਹਿ ਸ੍ਰੀ ਹਰਗੋਬਿੰਦ
ਜਦੋਂ ਗੁਰੂ ਕੇ ਸਿੱਖ ਚਾਹਨਾ ਕਰ ਰਹੇ ਇੰਨੇ ਸਮੇਂ ਵਿੱਚ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਆਏ ਬਨ ਕੇ ਛੈਲ ਬਿਲੰਦ
ਹਾਂ ਕਹਿੰਦੇ ਬੜੇ ਸੋਹਣੇ ਸਜ ਭਜ ਕੇ ਨੌਜਵਾਨ ਬਣ ਕੇ ਆ ਗਏ
ਸਿੱਖਣ ਚੱਖ ਚਕੋਰ ਕੇ ਚੰਦ
ਗੁਰਸਿੱਖਾਂ ਦੇ ਨੇਤਰ ਹੈ ਚਕੋਰਾਂ ਵਾਂਗ ਹੈ ਸਤਿਗੁਰੂ ਕਹਿੰਦੇ ਉਹ ਨੇਤਰਾਂ ਨੂੰ ਸੋਹਣੇ ਦਰਸ਼ਨ ਦੇਣ ਵਾਸਤੇ ਪੂਰਨਮਾਸੀ ਦੇ ਚੰਦਰਮਾ ਵਾਂਗ ਹਨ
ਦਿਨ ਕਰ ਮਨ ਹੋ ਬਦਨ ਅਰਬਿੰਦ
ਇਸੇ ਤਰ੍ਹਾਂ ਜਿਹੜੇ ਸਿੱਖਾਂ ਦੇ ਮੁੱਖ ਹਨ ਉਹ ਕਬਲ ਵਾਂਗ ਹਨ ਉਹਨੂੰ ਖੁਡਾਉਣ ਵਾਸਤੇ ਸਤਿਗੁਰੂ ਜੀ ਸੂਰਜ ਵੱਤ ਹਨ
ਚਿੱਤ ਚਾਤ੍ਰਿਕ ਕੇ ਘਨ ਮਾਨਿੰਦ
ਸਿੱਖਾਂ ਦੇ ਜਿਹੜੇ ਚਿੱਤ ਹੈ ਇਹ ਕਹਿੰਦੇ ਚਾਤ੍ਰਿਕ ਪੀਹੇ ਵਾਂਗ ਹੈ ਤੇ ਸਤਿਗੁਰੂ ਸਾਹਿਬ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ ਕਹਿੰਦੇ ਬੱਦਲ ਦੇ ਤੁਲ ਹਨ
ਬੰਦਤ ਕਰ ਬ੍ਰਿੰਦ
ਸਮੂਹ ਮਾਈ ਭਾਈ ਹੈ ਹੱਥ ਜੋੜ ਜੋੜ ਕੇ ਸਤਿਗੁਰੂ ਨੂੰ ਦੇਖ ਕੇ ਨਮਸਕਾਰਾਂ ਕਰ ਰਹੇ
ਫਰਸ਼ ਵਿਸਾਲ ਭਇਓ ਰੰਗਦਾਰ
ਜਿਹੜਾ ਉਸ ਚੌਂਕ ਵਾਲਾ ਸਥਾਨ ਖੁੱਲਾ ਮੈਦਾਨ ਇੱਥੇ ਰੰਗਾਂ ਰੰਗਾਂ ਦੇ ਸੋਹਣੇ ਕਹਿੰਦੇ ਫਰਸ਼ ਹੋ ਗਏ ਵਿਛਾਈਆਂ ਕੀਤੀਆਂ ਗਈਆਂ
ਗੁਰ ਕੋ ਰਚਿਓ ਸਿੰਘਾਸਨ ਚਾਰ
ਗੋਬਿੰਦ ਸਾਹਿਬ ਮਹਾਰਾਜ ਦੇ ਬੈਠਣ ਵਾਸਤੇ ਜਿਹੜਾ ਤਖ਼ਤ ਉਹ ਸੋਹਣਾ ਸਜਾਇਆ ਬਜਾਇਆ ਹੈ
ਬ੍ਰਿਧ ਗੁਰਦਾਸ ਬਾਮ ਅਰ ਦਾਏ
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਸੱਜੇ ਤਰਫ ਤੇ ਖੱਬੇ ਤਰਫ ਹੈ ਭਾਈ ਗੁਰਦਾਸ ਜੀ
ਅਪਰ ਮਸੰਦ ਸਿੱਖ ਸਮਦਾਏ
ਹੋਰ ਜਿਹੜੇ ਗੁਰੂ ਘਰ ਦੇ ਸਿੱਖ ਸੇਵਕ ਹੈ ਤੇ ਮਸੰਦ ਵਗੈਰਾ ਹਨ ਬੇਅੰਤ
ਨਿਜ ਮਹਿਲਨ ਤੇ ਚੱਲ ਕਰ ਆਏ
ਸਾਰਿਆਂ ਨਾਲ ਮਿਲ ਕਰਕੇ ਗੁਰੂ ਹਰ ਗੋਬਿੰਦ ਸਾਹਿਬ ਜੀ ਆਪਣੇ ਜਿਹੜੇ ਗੁਰੂ ਕੇ ਮਹਿਲ ਹੈ ਇਹਦੇ ਵਿੱਚੋਂ ਚੱਲ ਕੇ ਆਏ ਹਨ
ਪੌਰ ਦਰਸ਼ਨੀ ਸੀਸ ਨਿਵਾਏ
ਜਿੱਥੇ ਦਰਸ਼ਨੀ ਡਿਓਢੀ ਦਾ ਦਰਵਾਜ਼ਾ ਹੈ ਉੱਥੇ ਆ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀਸ ਨਿਵਾਇਆ ਹੈ
ਪੁਨ ਹਰ ਮੰਦਰ ਸੁੰਦਰ ਗਏ
ਫਿਰ ਉਸ ਤੋਂ ਬਾਅਦ ਦਰਸ਼ਨੀ ਡਿਓਢੀ ਰਾਹੀਂ ਪ੍ਰਵੇਸ਼ ਹੋ ਕੇ ਪੁਲ ਦੇ ਉੱਪਰ ਦੀ ਚੱਲਦੇ ਹਰਿਮੰਦਰ ਸਾਹਿਬ ਚਲੇ ਗਏ
ਦਰਸ਼ਨ ਲੈ ਅਭਿਬੰਦਨ
ਦਰਸ਼ਨ ਕਰਕੇ ਇਸੇ ਤਰ੍ਹਾਂ ਹਿਰਦੇ ਦੀ ਸ਼ਰਧਾ ਨਾਲ ਨਮਸਕਾਰ ਕੀਤੀ
ਪੁਨਹ ਪ੍ਰਦਰਸ਼ਨ ਕਰ ਚੱਲ ਆਏ
ਉਸ ਤੋਂ ਬਾਅਦ ਸੋਹਣੀਆਂ ਪਰਿਕਰਮਾ ਕਰਨ ਲਈ ਚੱਲ ਕੇ ਆਏ
ਥਲ ਅਕਾਲ ਬੁੰਗੇ ਥਿਤ ਪਾਏ
ਪਰਿਕਰਮਾ ਕਰਕੇ ਫਿਰ ਜਿੱਥੇ ਉਹ ਅਕਾਲ ਬੁੰਗਾ ਹੈ ਇੱਥੇ ਆ ਕੇ ਟੈਗੇ ਜਿੱਥੇ ਆਪ ਜੀ ਬੈਠੇ ਸਨ ਚੌਂਕੜਾ ਮਾਰ ਕੇ ਉਹਦਾ ਨਾਂ ਅਕਾਲ ਤਖ਼ਤ ਹੈ ਬਾਕੀ ਜਿਹੜੀ ਇਮਾਰਤ ਇਰਦ ਗਿਰਦ ਬਣੀ ਉਹਦੇ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਹੈ ਸਾਰੀ ਇਮਾਰਤ ਦਾ ਨਾਂ ਅਕਾਲ ਬੁੰਗਾ ਹੈ ਜਿੱਥੇ ਉਹ ਸ਼ਸਤਰ ਅੱਜ ਕੱਲ੍ਹ ਸਜ ਰਹੇ ਉਹ ਥੜਾ ਹੈ ਉਹਦਾ ਨਾਂ ਅਕਾਲ ਤਖ਼ਤ ਹੈ ਇਸ ਤਰ੍ਹਾਂ ਕਹਿੰਦੇ ਅਕਾਲ ਬੁੰਗੇ ਵਾਲੀ ਜਗ੍ਹਾ ਅਕਾਲ ਤਖ਼ਤ ਤੇ ਆ ਬੈਠੇ ਹਨ
ਬੈਠੇ ਆਨ ਸਿੰਘਾਸਨ ਚਾਰੂ
ਸੋਹਣਾ ਜਿਹੜਾ ਅਕਾਲ ਤਖ਼ਤ ਦਾ ਸਿੰਘਾਸਨ ਉਸ ਤੇ ਆਪ ਜੀ ਆ ਬੈਠੇ ਹਨ
ਸ੍ਰੀ ਮੁਖ ਆਏ ਸਕੀਨ ਉਚਾਰੂ
ਸਵਾਏ ਮਾਨ ਮੁਖ ਤੋਂ ਬੈਠਦਿਆਂ ਸਾਰ ਸਤਿਗੁਰੂ ਜੀ ਨੇ ਓਮ ਬਚਨ ਕਿਹਾ ਹੈ
ਆਨਹ ਸ਼ਸਤਰ ਜੋ ਹਮ ਬਨਵਾਏ
ਇਹ ਵੇ ਗੁਰਸਿੱਖੋ ਜਿਹੜੇ ਅਸੀਂ ਪਹਿਲਾਂ ਕਹਿ ਕੇ ਸੋਹਣੇ ਸ਼ਸਤਰ ਬਣਵਾਏ ਉਹ ਲੈ ਕੇ ਆਓ ਇੱਥੇ ਸਾਡੇ ਪਾਸ
ਜਿਨ ਕੈ ਹਾਟਿਕ ਅਧਿਕ ਲਗਾਏ
ਜਿਨ੍ਹਾਂ ਸ਼ਸਤਰਾਂ ਤੇ ਉਹਨਾਂ ਦੇ ਮੁੱਠਿਆਂ ਨੂੰ ਬੜਾ ਸੋਨਾ ਲਗਵਾਇਆ ਹੈ
ਦੌਰਤ ਦਾਸ ਉਤਾਇਲ ਲਿਆਏ
ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰੂ ਕੇ ਸੇਵਕ ਹੈ ਬੜੀ ਛੇਤੀ ਫੁਰਦੀ ਕਰਦੇ ਹੋਏ ਸ਼ਸਤਰ ਚੁੱਕ ਕੇ ਲੈ ਆਏ
ਧਰੇ ਅਗਾਰੀ ਸਭ ਸਮਦਾਏ
ਬੇਅੰਤ ਗਿਣਤੀ ਧਰਤੀ ਵਿੱਚ ਸ਼ਸਤਰ ਹਨ ਬਨਾਸ਼ ਕਰਕੇ ਸਤਿਕਾਰ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਰੱਖ ਦਿੱਤੇ।
ਪੰਚੋਂ ਸਤਿਗੁਰ ਕੋ ਲੈ ਨਾਮ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ, ਸਤਿਗੁਰੂ ਅਰਜਨ ਦੇਵ ਜੀ ਔਰ ਪੰਜਾਂ ਸਤਿਗੁਰਾਂ ਦਾ ਨਾਮ ਲਿਆ ਜਾਣੀ ਅਰਦਾਸ ਕੀਤੀ ਹੈ।
ਕਹੇ ਖੜਗ ਦੁਆ ਬਹੁ ਅਭਿਰਾਮ।
ਉਸ ਤੋਂ ਬਾਅਦ ਅਰਦਾਸ ਕਰਕੇ ਦੋ ਜਿਹੜੇ ਖੜਗ ਹਨ, ਦੋ ਤਲਵਾਰਾਂ ਬੜੀਆਂ ਸੋਹਣੀਆਂ ਕੀਮਤੀਆਂ ਸਤਿਗੁਰੂ ਜੀ ਨੇ ਫੜ ਲਈਆਂ।
ਸੋ ਗਰ ਵਿਖੇ ਪਾਏ ਗੁਰ ਲੀਨੇ।
ਉਹ ਦੋਵੇਂ ਤੇਗੇ, ਦੋਵੇਂ ਤਲਵਾਰਾਂ ਸਤਿਗੁਰੂ ਜੀ ਨੇ ਆਪਣੇ ਗਲ ਵਿੱਚ ਪਾ ਲਈਆਂ ਹਨ। ਇੱਕ ਸੱਜੇ ਤਰਫ ਪਾ ਲਈ ਹੈ, ਇੱਕ ਖੱਬੇ ਤਰਫ ਸਜਾ ਲਈ ਤਲਵਾਰ।
ਪੁਨ ਨਿਖੰਗ ਕਰ ਧਾਰਨ ਕੀਨੇ।
ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਜਿਹੜਾ ਤਨਕ ਹੈ ਉਹਨੂੰ ਧਾਰਨ ਕਰ ਲਿਆ ਹੈ। ਐਸਾ ਵੀ ਇਤਿਹਾਸ ਵਿੱਚ ਆਇਆ ਹੈ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਵੀ ਆਪ ਸਾਡੇ ਸ੍ਰੀ ਸਾਹਿਬ ਸਜਾ ਦਿਓ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਪਹਿਲੀ ਤੇਗ, ਪਹਿਲਾ ਸ੍ਰੀ ਸਾਹਿਬ ਹੈ, ਉਹ ਕਹਿੰਦੇ ਸੱਜੇ ਤਰਫ ਪਾ ਦਿੱਤਾ ਸੀ। ਅਤੇ ਉਸ ਵੇਲੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਤਾਂ ਖੱਬੀ ਤਰਫ ਪਾਈ ਦਾ ਹੁੰਦਾ ਤੇਗਾ, ਤਾਂ ਤੁਸੀਂ ਬਾਬਾ ਜੀ ਇੱਧਰ ਪਾਸਾ ਹੈ। ਫਿਰ ਲਾਹ ਕੇ ਜਾਣੀ ਸੱਜੇ ਤਰਫ ਤੋਂ ਖੱਬੇ ਤਰਫ ਨੂੰ ਜਦੋਂ ਪਾਉਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਇੱਧਰ ਨੂੰ ਪਿਆ ਰਹਿਣ, ਇੱਧਰ ਇੱਕ ਹੋਰ ਪਾ ਦਿਓ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਦੂਸਰੀ ਜਿਹੜੀ ਤਲਵਾਰ ਹੈ, ਦੂਸਰਾ ਤੇਗਾ ਲੈ ਕੇ ਉਹ ਖੱਬੇ ਤਰਫ ਸਵਾਇਮਾਨ ਕਰ ਦਿੱਤਾ ਸੀ। ਇਸ ਤਰ੍ਹਾਂ ਵੀ ਇਤਿਹਾਸ ਵਿੱਚ ਆਉਂਦਾ ਵੀ ਇਹ ਦੋ ਤੇਗੇ ਆਪ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਲੈ ਕੇ ਪਹਿਨਾਏ ਸਨ, ਪਹਿਨੇ ਸਨ।
ਘਰ ਮਹਿ ਪਾਏ ਸੋ ਕੱਟ ਸੰਗ ਬਾਦਾ।
ਇਸੇ ਤਰ੍ਹਾਂ
ਪੁਨ ਨਿਖੰਗ ਕਰ ਧਾਰਨ ਕੀਨੇ।
ਉਸ ਤੋਂ ਬਾਅਦ ਕਹਿੰਦੇ ਜਿਹੜਾ ਪਤਲੋ ਨਿਖੰਗ ਹੈ ਪੱਥਾ, ਉਹ ਆਪ ਜੀ ਨੇ ਧਾਰਨ ਕਰ ਲਿਆ ਹੈ।
ਘਰ ਮਹਿ ਪਾਏ ਸੋ ਕੱਟ ਸੰਗ ਬਾਦਾ।
ਗਲ ਦੇ ਵਿੱਚ ਪਾ ਕੇ ਤੇ ਲੱਕ ਦੇ ਨਾਲ ਉਹ ਪੱਥੇ ਨੂੰ ਬੰਨ ਲਿਆ।
ਜਿਸ ਮਹਿ ਸਾਰ ਖਾਰ ਕਰ ਆਰ ਬਾਦਾ।
ਜਿਸ ਪੱਥੇ ਦੇ ਵਿੱਚ ਕਹਿੰਦੇ ਤਿੱਖੇ ਤੀਰਾ ਬੈਰੀਆਂ ਨੂੰ ਬਿੰਨਣ ਵਾਲੇ, ਨਾਸ ਕਰਨ ਵਾਲੇ,
ਧਨੁਖ ਕਠੋਰ ਗਹਿਓ ਤਬ ਹਾਥ।
ਜਿਹੜਾ ਕਰੜਾ ਤਨਕ ਹੈ ਉਹ ਆਪਣੇ ਹੱਥਾਂ ਵਿੱਚ ਪਕੜ ਲਿਆ ਹੈ।
ਉਪਮਾ ਬਣੀ ਜਥਾ ਰਘੁਨਾਥ।
ਰਾਘਵਾਂ ਦੀ ਕੁਲ ਦੇ ਜਿਹੜੇ ਮਾਲਕ ਰਾਮ ਜੀ ਸਨ, ਉਹਨਾਂ ਵਰਗੀ ਕਹਿੰਦੇ ਸੋਭਾ ਗੁਰੂ ਹਰਗੋਬਿੰਦ ਸਾਹਿਬ ਦੀ ਬੰਠਣ ਗਈ।
ਰਚਿਓ ਤਖਤ ਤੇ ਸੰਬੰਧਨ ਕੀਨ।
ਜਿਹੜਾ ਇਹ ਅਕਾਲ ਤਖਤ ਬਣਾਇਆ ਸੀ, ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਨਮਸਕਾਰ ਕੀਤੀ।
ਚੜ ਗੁਰ ਬੀਰ ਆਸਨ ਆਸੀਨ।
ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਤੇ ਚੜ ਗਏ ਹਨ ਤੇ ਬੀਰ ਆਸਨ ਲਾ ਕੇ ਬੈਠ ਗਏ ਹਨ।
ਬ੍ਰਿਧ ਆਦਿਕ ਗੁਰਦਾਸ ਮਸੰਦ।
ਇਸ ਤਰ੍ਹਾਂ ਜਾਣੀ ਉਹ ਜਿਹੜਾ ਬੀਰ ਆਸਨ ਹੈ, ਜਿਹੜਾ ਕੋਈ ਉਹ ਸੱਜਾ ਖੱਬਾ ਗੋਡਾ ਹੈ ਉਹਨੂੰ ਇਸ ਤਰ੍ਹਾਂ ਧਰਤੀ ਦੇ ਨਾਲ ਲਾ ਲੈਣਾ ਤੇ ਜਿਹੜਾ ਸੱਜਾ ਹੈ ਉਸਨੂੰ ਉਹ ਜਿਵੇਂ ਪੈਰਾਂ ਭਾਰ ਅਸੀਂ ਬੈਠੇ ਹਨ ਇਸ ਤਰ੍ਹਾਂ ਦੇ ਕਰਕੇ ਬੈਠਣਾ, ਉਹਨੂੰ ਬੀਰ ਆਸਨ ਕਹਿੰਦੇ। ਜਿਸ ਤਰ੍ਹਾਂ ਪੰਜ ਪਿਆਰੇ ਜਦੋਂ ਅੰਮ੍ਰਿਤ ਤਿਆਰ ਕਰਦੇ ਉਹ ਵੀ ਬੀਰ ਆਸਨ ਲਾ ਕੇ ਬੈਠਦੇ ਹੁੰਦੇ। ਇਹ ਗੋਡਾ ਧਰਤੀ ਨਾਲ ਲਾਇਆ ਹੁੰਦਾ, ਦੂਸਰਾ ਉੱਪਰ ਨੂੰ ਲੱਗਿਆ ਹੁੰਦਾ, ਚਰਨ ਹੇਠਾਂ ਹੁੰਦਾ ਹੈ। ਇਸ ਤਰ੍ਹਾਂ ਆਪ ਜੀ ਬੀਰ ਆਸਨ ਲਾ ਕੇ ਸਜ ਗਏ ਨੇ।
ਅਵਲੋਕਤ ਬਿਸਮਾਏ ਬਿਲੰਦ।
ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਉਹ ਦੇਖ ਦੇਖ ਕੇ ਬੜੇ ਭਾਰੀ ਆਨੰਦ ਖੁਸ਼ ਹੋ ਰਹੇ ਹਨ।
ਹੱਥ ਜੋੜ ਕਰ ਬੂਜਨ ਲਾਗੇ।
ਸਾਰੇ ਹੱਥ ਜੋੜ ਕੇ ਗੁਰਸਿੱਖ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਣ ਲੱਗੇ।
ਧਰਹਿ ਖੜਗ ਇੱਕ ਭੱਟ ਜੇ ਭੱਟ ਆਗੇ।
ਜਿਹੜੇ ਪਹਿਲਾਂ ਸੰਸਾਰ ਦੇ ਵਿੱਚ ਬੜੇ ਬੜੇ ਸੂਰਵੀਰ ਹੋਏ ਹੈ ਉਹ ਆਪਣੇ ਕੋਲ ਇੱਕ ਤੇ ਗਈ ਇੱਕ ਹੀ ਕਿਰਪਾਨ ਪਹਿਨ ਕੇ ਰੱਖਦੇ ਸਨ,
ਦੋਏ ਆਪਨੇ ਨਿਜ ਘਰ ਪਾਏ।
ਆਪ ਜੀ ਨੇ ਮਹਾਰਾਜ ਅਕਾਲ ਤਖ਼ਤ ਤੇ ਬੈਠਦਿਆਂ ਸਾਰੀ ਦੋ ਤਲਵਾਰਾਂ ਪਾ ਲਈਆਂ।
ਇਹ ਕਿਆ ਕਾਰਨ ਦੇਹ ਸੁਣਾਏ,
ਇਹ ਸਤਿਗੁਰੂ ਹਰਗੋਬਿੰਦ ਸਾਹਿਬ ਇਹ ਦੋ ਤੇਗਾਂ ਪਹਿਨਣ ਦਾ ਕੀ ਕਾਰਨ ਹੈ, ਵੀ ਦੋ ਤੇਗੇ ਕਿਉਂ ਪਾਏ, ਸਾਨੂੰ ਸਮਝਾ ਬਜਾ ਦੇ।
ਧਰੇ ਤੇਜ ਸਤਿਗੁਰ ਬਚ ਕਹੇ,
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜਾ ਤੇਜ ਪ੍ਰਤਾਪ ਧਾਰਨ ਕੀਤਾ, ਨੇਰਾ ਨੂਰਾਨੀ ਚਿਹਰਾ ਤੇ ਮੁਖਿਓ ਬੋਲੇ ਹਨ,
ਹਮਨੇ ਇਸ ਹਿਤ ਜੁਗ ਅਸ ਗਹੇ।
ਕਹਿੰਦੇ ਵੀ ਗੁਰਸਿੱਖੋ, ਅਸੀਂ ਇਸ ਢੰਗ ਇਸ ਕਰਕੇ ਆ ਦੋ ਤੇਗੇ ਕਹਿੰਦੇ ਪਕੜੇ ਹਨ, ਦੋ ਤੇਗੇ ਪਾਏ ਹਨ।
ਇੱਕ ਤੇ ਲੇ ਮੀਰਨ ਕੀ ਮੀਰੀ,
ਇੱਕ ਜਿਹੜਾ ਸੱਜੇ ਤਰਫ ਅਸੀਂ ਤੇਗਾ ਪਾਇਆ, ਇਹਦੇ ਨਾਲ ਅਸੀਂ ਜਿਹੜੇ ਬੜੇ ਬੜੇ ਮੁਸਲਮਾਨਾਂ ਦੇ ਪੀਰ ਹੈ ਨਾ ਬਣੇ ਬੈਠੇ ਆ, ਕਿਸੇ ਨੂੰ ਕੁਝ ਨੀ ਸਮਝਦੇ, ਜਿਵੇਂ ਮੁਲਤਾਨ ਦੇ ਬਗਦਾਦ ਦੇ ਪੀਰ ਵੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਜਾਓ ਇੱਥੇ ਪੀਰਾਂ ਦੀ ਪੂਰੀ, ਇੱਥੇ ਨੀ ਤੁਸੀਂ ਪੀਰ ਸੰਭਾਲ ਸਕਦੇ। ਇਸ ਤਰ੍ਹਾਂ ਕਹਿੰਦੇ ਜਿਹੜੇ ਮੁਸਲਮਾਨਾਂ ਦੇ ਬੜੇ ਵੱਡੇ ਪੀਰ ਹੈ, ਇੱਕ ਆ ਜਿਹੜੀ ਸੱਜੇ ਤਰਫ ਤਲਵਾਰ ਸਜਾ ਦੀ, ਇਹਦੇ ਨਾਲ ਅਸੀਂ ਪੀਰਾਂ ਦੀ ਪੀਰੀ ਖੋ ਲਵਾਂਗੇ।
ਦੂਸਰ ਤੇ ਪੀਰਨ ਕੀ ਪੀਰੀ,
ਦੂਸਰੇ ਹੈ
ਇੱਕ ਤੇ ਲੇ ਮੀਰਨ ਕੀ ਮੀਰੀ,
ਇੱਕ ਤਰਫ ਜਿਹੜੀ ਤਲਵਾਰ ਪਾਈ ਇਹਦੇ ਨਾਲ ਪਾਤਸ਼ਾਹ ਦੀ ਪਾਤਸ਼ਾਹੀ ਖੋਵਾਂਗੇ।
ਦੂਸਰ ਤੇ ਪੀਰਨ ਕੀ ਪੀਰੀ,
ਦੂਸਰੇ ਦੇ ਨਾਲ ਜਿਹੜੀ ਤੇਗ ਪਾਈ ਖੱਬੀ ਤਰਫ, ਇਹਦੇ ਨਾਲ ਕਹਿੰਦੇ ਜਿਹੜੇ ਮੁਸਲਮਾਨਾਂ ਦੇ ਪੀਰਾਂ ਦੀ ਪੀਰੀ ਉਹ ਕਹਿੰਦੇ ਖੋ ਲਵਾਂਗੇ।
ਮੀਰੀ ਪੀਰੀ ਦੋਨੋਂ ਧਾਰੈ,
ਐ ਵੀ ਗੁਰਸਿੱਖੋ ਜਿਹੜੀ ਪਾਤਸ਼ਾਹ ਦੀ ਪਾਤਸ਼ਾਹੀ ਉਹ ਵੀ ਅਸੀਂ ਧਾਰਨ ਕਰਾਂਗੇ, ਤੇ ਜਿਹੜੇ ਪੀਰਾਂ ਦੀ ਪੀਰੀ ਉਹ ਵੀ ਅਸੀਂ ਗ੍ਰਹਿਣ ਕਰਾਂ, ਪੀਰਾਂ ਦੇ ਪੀਰ ਹੋ ਕੇ ਬੈਠਾਂਗੇ, ਪਾਤਸ਼ਾਹ ਦੇ ਸਿਰ ਤੇ ਸ਼੍ਰੋਮਣੀ ਪਾਤਸ਼ਾਹ ਹੋ ਕੇ ਬੈਠਾਂ।
ਬਚਹਿ ਸ਼ਰਨ ਨਤ ਜੁਗ ਪਾਰ ਹਰੈ,
ਕਹਿੰਦੇ ਜਿਹੜਾ ਇਹ ਗੁਰੂ ਨਾਨਕ ਦੇ ਤਖ਼ਤ ਦੀ ਪਾਤਸ਼ਾਹ ਦੀ ਕਹਿੰਦੇ ਸ਼ਰਨ ਵਿੱਚ ਆ ਜਾਏਗਾ, ਜੇ ਪੀਰ ਆ ਜਾਏਗਾ ਉਹ ਵੀ ਬਚ ਜਾਏਗਾ, ਜੇ ਕੋਈ ਪਾਤਸ਼ਾਹ ਹੈ ਉਹ ਵੀ ਬਚ ਗਏ, ਤਾਂ ਨਹੀਂ ਦੋਹਾਂ ਨੂੰ ਕਹਿੰਦੇ ਝਾਟਾ ਛਕਾ ਦੇਵਾਂਗੇ।
ਸੁਣ ਸਤਿਗੁਰ ਕੇ ਬਾਕ ਅਡੋਲੇ,
ਗੁਰੂ ਹਰਗੋਬਿੰਦ ਸਾਹਿਬ ਦੇ ਵੀਰ ਅਸੀਂ ਅਡੋਲ ਬਚਨ ਸੁਣ ਕੇ,
ਧਰ ਸ਼ਰਧਾ ਲਹਿ ਆਨੰਦ ਅਤੋਲੇ,
ਗੁਰੂ ਕੇ ਸਿੱਖ ਸੇਵਕ ਸ਼ਰਧਾ ਧਾਰ ਕੇ ਬੜਾ ਆਨੰਦ ਲੈ ਰਹੇ,
ਬੈਠੇ ਸਤਿਗੁਰ ਤਖ਼ਤ ਸੁਹਾਵਤ,
ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਤੇ ਬੈਠੇ ਹੋਏ ਸੋਭਨੀਕ ਹੋ ਰਹੇ,
ਸੁਰ ਗਨ ਮੈਂ ਜਿਮ ਸੁਰ ਪਤ ਭਾਵਤ,
ਕਹਿੰਦੇ ਸਵਰਗਪੁਰੀ ਦੇ ਵਿੱਚ ਸਮੂਹ ਦੇਵਤਿਆਂ ਨੂੰ ਇੰਦਰ ਚੰਗਾ ਲੱਗਦਾ, ਇਉਂ ਮਹਾਰਾਜ ਸਜ ਰਹੇ ਆ ਭਾ ਰਹੇ ਗੁਰਸਿੱਖਾਂ ਨੂੰ,
ਕਹਿ ਮੁਨ ਗਨ ਕਹਿ ਰਗ ਕੁਲ ਚੰਦ,
ਕਹਿੰਦੇ ਜੋ ਰਾਗਮਾਂ ਦੀ ਕੁਲ ਦੇ ਚੰਦਰਮਾ ਰੂਪ ਰਾਮ ਜੀ ਉਹ ਮੁਨੀਆਂ ਵਿੱਚ ਜਿਵੇਂ ਬੈਠੇ ਹੋਣ, ਜਿਵੇਂ ਅਗਸਤ ਮੁਨੀ ਦੀ ਬਾਹਰ ਉਹ ਕੁਟੀਆ ਵਿੱਚ ਬੈਠੇ ਸਨ,
ਕਹਿ ਜਾਦਵ ਮਹਿ ਕ੍ਰਿਸ਼ਨ ਬਿਲੰਦ,
ਜਿਵੇਂ 56 crore ਜਿਹੜੇ ਜਾਦੂ ਸਨ ਉਹਨਾਂ ਵਿੱਚ ਜਿਵੇਂ ਕ੍ਰਿਸ਼ਨ ਬੈਠੇ ਹੋਏ ਸਜਦੇ ਸੀ ਉਹ ਸਜ ਰਹੇ।
ਹੇਰ ਹੇਰ ਇਮ ਉਪਮਾ ਗਾਵਤ,
ਮਹਾਰਾਜ ਨੂੰ ਵੇਖ ਵੇਖ ਕੇ ਉਪਮਾ ਦੇ ਬਚਨ ਕਹਿ ਰਹੇ ਆ ਗਾ ਰਹੇ।
ਦੋਹ ਦਿਸ਼ ਚਾਮਰ ਚਾਰ ਟੁਰਾਵਤ,
ਦੋ ਅਰਦਾਸੀਏ ਜਿਹੜੇ ਸਿੱਖ ਹਨ ਦੋਹਾਂ ਤਰਫਾਂ ਤੋਂ ਦੋ ਚੌਰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਪਰ ਚਫੇਰਾ ਰਹੇ ਆ, ਟੁਲਾ ਰਹੇ।
ਮਨਹੋ ਮਰਾਲ ਬਿਸਦ ਉੱਡ ਆਵਤ,
ਮਨਹੋ ਕਹਿੰਦੇ ਜਿਹੜਾ ਚਿੱਟੇ ਰੰਗ ਦਾ ਹੰਸ ਹੈ ਉਹੀ ਉਡਾਰੀਆਂ ਮਾਰ ਮਾਰ ਕੇ ਆਉਂਦਾ ਹੈ।
ਮੁਕਤਾ ਗਨ ਪਰ ਛੋਹਨ ਨ ਪਾਵਤ,
ਜਿਹੜੇ ਸਮੂਹ ਮੋਤੀ ਹੈ ਨਾ ਜਿਗਾ ਵਿੱਚ ਕਲਗੀ ਵਿੱਚ ਲਾਏ ਉਹ ਹੰਸ ਆਉਂਦਾ, ਕਹਿੰਦੇ ਉਹਨਾਂ ਨੂੰ ਲੈਣ ਉਹਨਾਂ ਨੂੰ ਛੋਹਣਾ ਨੀ ਪਾਉਂਦਾ ਹੈ। ਸੌ ਜਿਹੜਾ ਚੌਰ ਹੈ ਕਿਤੇ ਇੱਧਰ ਨੂੰ ਕਿਤੇ ਇੱਧਰ ਨੂੰ ਹੁੰਦਾ ਹੈ, ਉਹਦੀ ਸੋਭਾ ਕਹਿ ਰਿਹਾ ਕਵੀ ਵੀ ਮਾਨੋ ਹੰਸੀ ਚਿੱਟੇ ਰੰਗ ਦਾ ਉਡਾਰੀਆਂ ਲਾ ਰਿਹਾ ਹੈ, ਜਿਹੜੀ ਉਹ ਜਗ੍ਹਾ ਕਰਗੀ ਤੇ ਮੋਤੀ ਜੇ ਲਾਏ ਉਹਨਾਂ ਨੇ ਖਾਣ ਦਾ ਲਾਲਚ ਕਰ ਰਿਹਾ ਹੈ।
ਦੁੱਤ ਅਖੰਡ ਮੁਖ ਮੰਡਲ ਕੇਰੀ,
ਗੁਰੂ ਹਰਗੋਬਿੰਦ ਸਾਹਿਬ ਦੇ ਗੋਲਾਕਾਰ ਚਿਹਰੇ ਦੀ ਜਿਹੜੀ ਸੋਭਾ ਅਖੰਡ ਟੁੱਟ ਕੀ ਅਭਿਅੰਤ ਹੈ
ਤੇਜ ਵਿਸਾਲ ਦਿਪਿਓ ਤਿਸ ਬੇਰੀ
ਤਦੋਂ ਅਕਾਲ ਤਖ਼ਤ ਤੇ ਦੋ ਤਲਵਾਰਾਂ ਪਹਿਨ ਕੇ ਬੈਠ ਗਏ ਆਪ ਜੀ ਦਾ ਬੜਾ ਤੇਜ ਪ੍ਰਤਾਪ ਪ੍ਰਕਾਸ਼ਿਆ
ਭਇਓ ਹੁਕਮ ਸੰਗਤ ਸਭ ਆਵੇ
ਉਸ ਵੇਲੇ ਆਪ ਜੀ ਵੱਲੋਂ ਹੋ ਗਿਆ ਵੀ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਬਾਹਰੋਂ ਆਈਆਂ ਹੋਈਆਂ ਉਹ ਵਾਰੀ ਵਾਰੀ ਆ ਜਾਣ
ਚਿੱਤ ਬਾਂਛਤ ਲੈ ਭੇਟ ਚੜਾਵੇ
ਹੋਵੇ ਜਿਵੇਂ ਚਿੱਤ ਵਿੱਚ ਚਾਹੁੰਦੀਆਂ ਹਨ ਤੇ ਜੋ ਭੇਟਾ ਲੈ ਕੇ ਆਈਆਂ ਉਹ ਚੜਾਉਣ
ਤਬ ਸੰਗਤ ਆਈ ਸਮਦਾਏ
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਸੁਣ ਕੇ ਜਿੰਨੀ ਗੁਰੂ ਕੀ ਸਿੱਖ ਸੰਗਤ ਬੇਅੰਤ ਬੇਅੰਤੇ ਆਈ
ਹੁਮ ਹੁਮਾਏ ਦਰਸ਼ਨ ਚਿੱਤ ਚਾਏ
ਚਾਹ ਹੈ ਦਰਸ਼ਨਾਂ ਦਾ ਕਦੇ ਹੁਮ ਹੁਮਾ ਕੇ ਇੱਕ ਦੂਸਰੇ ਤੋਂ ਅੱਗੇ ਵੱਧ ਕੇ
ਮਹਾਂਭੀਰ ਭੀ ਚੌਂਕ ਮਜਾਰਾ
ਜਿੱਥੇ ਦਰਸ਼ਨੀ ਡੋੜੀ ਅੱਗੇ ਕਹਿੰਦੇ ਚੌਂਕ ਖੁੱਲਾ ਮੈਦਾਨ ਬਣਿਆ ਹੈ ਉੱਥੇ ਬੜੀ ਭੀੜ ਹੋ ਗਈ ਸੰਗਤ ਦੀ
ਦਰਸਹ ਸਤਿਗੁਰ ਖਰੇ ਹਜ਼ਾਰਾ
ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਕੇ ਸਿੱਖ ਖੜੋਤੇ ਹੀ ਦਰਸ਼ਨ ਕਰੀ ਜਾ ਰਹੇ ਦੂਰੋਂ ਹੀ
ਭਾਈ ਇਕੱਤਰ ਸਮੋਂ ਲੱਖ ਨੀਕਾ
ਗੁਰੂ ਮਹਾਰਾਜ ਨੇ ਜਦੋਂ ਸੰਗਤ ਇਕੱਠੀ ਹੋ ਗਈ ਹੈ ਚੰਗਾ ਸਮਾਂ ਜਾਣ ਕੇ
ਉੱਠਿਓ ਬ੍ਰਿਧ ਕੀਨ ਸਤਬ ਟੀਕਾ
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਉੱਠ ਖੜੋਤੇ ਹੈ ਤੇ ਇਸ ਤਰ੍ਹਾਂ ਗੁਰਤਾ ਗੱਦੀ ਦਾ ਜਿਹੜਾ ਤਿਲਕ ਮੱਥੇ ਤੇ ਲਾ ਦਿੱਤਾ ਹੈ
ਕੇਸਰ ਚੰਦਨ ਕੋ ਤਬ ਸੋਹਾ
ਕੇਸਰ ਤੇ ਚੰਦਨ ਦਾ ਜਿਹੜਾ ਤਿਲਕ ਲਾਇਆ ਹੋਇਆ ਮਸਤਕ ਤੇ ਤਦੋਂ ਸੋਭਨੀਕ ਹੋਇਆ
ਪਿਖ ਮੁਖ ਮੰਡਲ ਸਭ ਮਨ ਸਮੋਹਾ
ਗੁਰੂ ਮਹਾਰਾਜ ਦਾ ਗੋਲਾ ਮੁਖ ਮੰਡਲ ਗੋਲਾਕਾਰ ਦਾ ਚਿਹਰਾ ਵੇਖ ਸਭ ਦਾ ਮਨ ਮੋਇਆ ਗਿਆ
ਪ੍ਰਥਮ ਬ੍ਰਿਧ ਨੇ ਧਰੀ ਅਕੋਰ
ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਭੇਟਾ ਰੱਖੀ
ਨਮੋ ਕੀਨ ਕਰ ਜੋਰ ਨਿਹੋਰ
ਇਸ ਤਰ੍ਹਾਂ ਕਹਿੰਦੇ ਦੋਵੇਂ ਹੱਥ ਜੋੜ ਕੇ ਬੜਾ ਮਨਾ ਪੂਜ ਕੇ ਨਮਸਕਾਰ ਕੀਤੀ
ਬਹਰੋ ਨਿਕਟ ਜੇ ਰਹਿ ਮਸੰਦ
ਉਸ ਤੋਂ ਬਾਅਦ ਜਿਹੜੇ ਕੋਈ ਖਾਸ ਨੇੜੇ ਰਹਿਣ ਵਾਲੇ ਮਸੰਦ ਸਨ ਹਜ਼ੂਰੀ ਵਿੱਚ ਰਹਿਣ ਵਾਲੇ ਸਨ
ਧਰਹਿ ਭੇਟ ਬੰਦਤ ਕਰ ਬੰਦ
ਉਹ ਹੱਥ ਜੋੜ ਕੇ ਇਸ ਤਰ੍ਹਾਂ ਮੱਥਾ ਟੇਕਦੇ ਅਤੇ ਆਪੋ ਆਪਣੀਆਂ ਭੇਟਾਂ ਮਾਂ ਰੱਖਦੇ
ਤਿੰਨ ਪਾਛੇ ਜੇ ਦੇਸ਼ ਵਿਦੇਸ਼
ਉਹਨਾਂ ਮਸੰਦਾਂ ਤੋਂ ਬਾਅਦ ਵਿੱਚ ਜਿਹੜਾ ਕੋਈ ਦੇਸਾਂ ਪ੍ਰਦੇਸਾਂ ਵਿੱਚ
ਜਿਨਕੇ ਸੰਗਤ ਸੰਗ ਅਸ਼ੇਸ਼
ਮਸੰਦਾਂ ਨਾਲ ਵਿਸ਼ੇਸ਼ ਕਰਕੇ ਗੁਰੂ ਦੀਆਂ ਸਿੱਖ ਸੰਗਤਾਂ ਆਈਆਂ ਹੋਈਆਂ
ਲੈ ਲੈ ਸਕਲ ਉਪਾਇਨ ਆਏ
ਉਹ ਸਾਰੇ ਮਸੰਦ ਸਾਰੀਆਂ ਸੰਗਤਾਂ ਭੇਟਾਂ ਲੈ ਲੈ ਕੇ ਆਈਆਂ
ਧਰਹਿ ਅਗਾਰੀ ਭੇਟ ਬਣਾਏ
ਸਵਾਰ ਕੇ ਸਤਿਗੁਰੂ ਅੱਗੇ ਭੇਟਾ ਰੱਖ ਰਹੇ
ਬਸਤਰ ਵਿਭੂਖਣ ਅਜਬ ਮਹਾਨੇ
ਇਹਨਾਂ ਭੇਟਾਵਾਂ ਵਿੱਚ ਕਹਿੰਦੇ ਬਹੁਤੇ ਸ਼ਸਤਰ ਬਹੁਤੇ ਗਹਿਣੇ ਅਜੀਬ ਕਿਸਮ ਦੇ
ਬੀਨ ਬੀਨ ਜਗ ਗੁਰ ਹਿਤ ਆਨੇ
ਚੁਣ ਚੁਣ ਕੇ ਬਸਤਰ ਤੇ ਗਹਿਣੇ ਸਤਿਗੁਰੂ ਵਾਸਤੇ ਲਿਆਂਦੇ
ਬਹੁਰ ਸ਼ਸਤਰ ਜਿਨ ਕੀ ਖਰ ਧਾਰ
ਉਸ ਤੋਂ ਬਾਅਦ ਜਿਹੜੇ ਸ਼ਸਤਰ ਹੈ ਜਿੰਨੀਆਂ ਦੀਆਂ ਤਿੱਖੀਆਂ ਧਾਰਾਂ
ਖਰਚਿਓ ਜਿਨ ਪਰ ਦਰਬ ਉਦਾਰਾ
ਉੱਪਰ ਬਹੁਤਾ ਧਨ ਗੁਰੂ ਕੇ ਸਿੱਖਾਂ ਨੇ ਖਰਚਿਆ
ਖੜਗ ਸਿਪਰ ਬਿਦ ਬਿਬਦ ਤੁਫੰਗ
ਉੱਤੇ ਗੇ ਢਾਲਾਂ ਤਰ੍ਹਾਂ ਤਰ੍ਹਾਂ ਦੀਆਂ ਬੰਦੂਕਾਂ
ਚਪਲ ਬਲੀ ਧਨ ਰੁਚਰ ਤੁਰੰਗ
ਚਲ ਤੇ ਬਲੀ ਬੜੇ ਸਰੀਰ ਕਰਕੇ ਸੋਹਣੇ ਘੋੜੇ
ਜਮ ਧਾਰ ਤਾਰਕਸ਼ ਧੁਨਖ ਕਰਾਲੇ
ਜਮ ਤਰ ਕਟਾਰਾਂ ਤਰਕਸ ਤੇ ਕਰੜੇ ਸਖਤ ਜਿਹੜੇ ਧਨਸ਼ ਹਨ
ਖੰਜਰ ਖੰਡੇ ਖਰ ਖਰ ਕਰ ਭਾਲੇ
ਖੰਜਰ ਸ਼ਸਤਰ ਇਹ ਵੀ ਕਟਾਰ ਤੋਂ ਥੋੜੇ ਜਿਹੇ ਵੱਖਰੇ ਕਿਸਮ ਦਾ ਹੁੰਦਾ ਹੈ ਕਟਾਰ ਵਰਗੇ ਹੁੰਦਾ ਪਰ ਥੋੜੀ ਜਿਹੀ ਬਣਤਰ ਵਿੱਚ ਫਰਕ ਹੁੰਦਾ ਹੈ ਖੰਡੇ ਇਸੇ ਤਰ੍ਹਾਂ ਜਿਹੜੇ ਭੱਲੇ ਹਨ ਨਿਜੇ ਹਨ
ਤੋਮਰ ਸਾਂਗਨ ਖਪਰੇ ਤੀਰਨ
ਤੋਮਰ ਜਿਹੜੇ ਬਰਸ਼ੇ ਹਨ ਸਾਂਗਨ ਜਿਹੜੀਆਂ ਬਰਸ਼ੀਆਂ ਹਨ ਹੋਰ ਜਿਹੜੇ ਜਿਵੇਂ ਬੁੱਕ ਹੁੰਦਾ ਇਸ ਤਰ੍ਹਾਂ ਚੌੜੇ ਜਿਹੇ ਬੁਰੇ ਤੀਰ ਉਹਨਾਂ ਨੂੰ ਖਪਰੇ ਕਹਿੰਦੇ ਨੇ ਦੁੱਧੰਦੇ ਜਿਹੇ ਹੁੰਦੇ ਉਹਨਾਂ ਦੇ ਆਸੇ ਪਾਸੇ ਇੱਕ ਤਾਂ ਹੁੰਦਾ ਨਾ ਨੋਕ ਵਾਲਾ ਇਹ ਬਰਸ਼ੀ ਅਤੇ ਬਰਸ਼ਾ ਇਸੇ ਤਰ੍ਹਾਂ ਇੱਕ ਹੁੰਦਾ ਮੂਹਰੇ ਜਿਹੜਾ ਉਹਦਾ ਬਹੁਤ ਚੌੜਾ ਚੌੜਾ ਜਿਹਾ ਹੁੰਦਾ ਹੈ ਉਹਨੂੰ ਖਪਰਾ ਕਹਿੰਦੇ ਹੈ ਉਹ ਹੈ ਇਹ ਵੀ ਇੱਕ ਤੀਰ ਹੀ ਹੁੰਦਾ ਹੈ ਇਹ ਹੈ ਵੀ ਜਦੋਂ ਕਿਸੇ ਉਹ ਖਬਰਾਂ ਤੀਰ ਚਲਾ ਕੇ ਫਿਰ ਉਹਨੂੰ ਖਿੱਚੀਏ ਤੇ ਸਾਰੀਆਂ ਆਂਦਰਾਂ ਉਂਦਰਾਂ ਦੀਆਂ ਵਿੱਚੋਂ ਖਿੱਚ ਲਿਆਉਂਦਾ ਹੈ, ਇਸ ਤਰ੍ਹਾਂ ਦੰਦਿਆਂ ਜਿਹਾ ਬੜਾ ਹੁੰਦਾ ਹੈ ਤੇ ਮੂਹਰਿਓਂ ਜ਼ਿਆਦਾ ਚੌੜਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜੀ ਕੋਈ ਬਰਸ਼ੀ ਹੈ ਉਹ ਜਿਵੇਂ ਇੱਕ ਤਾਂ ਹੁੰਦਾ ਜਿਹਦੇ ਲੱਕੜ ਦਾ ਦਸਤਾ ਜਿਹਾ ਲਾਇਆ ਹੁੰਦਾ ਉਹ ਬਰਸ਼ਾ ਹੁੰਦਾ ਹੈ, ਇਸੇ ਤਰ੍ਹਾਂ ਜਿਹੜਾ ਸਾਰਿਆਂ ਲੋਹੇ ਦਾ ਬਣਿਆ ਹੋਵੇ ਉਹਨੂੰ ਭੱਲਾ ਜਾਂ ਨੇਜਾ ਕਹਿ ਦਿੰਦੇ ਨੇ, ਅਤੇ ਜਿਹੜੀ ਬਰਸ਼ੀ ਆ ਉਹ ਸਾਰੀ ਲੋਹੇ ਦੀ ਹੁੰਦੀ ਹੈ, ਕਈ ਆ ਤੀਰ ਵੀ ਸਾਰੇ ਲੋਹੇ ਦੇ ਹੀ ਹੁੰਦੇ ਹਨ।
ਜਿਨ ਕੇ ਪਿਖਤ ਆਨੰਦ ਹੋਏ ਬੀਰਨ,
ਜਿਨ੍ਹਾਂ ਕਹਿੰਦੇ ਚੌੜੇ ਮੁਖੀਆਂ ਵਾਲਿਆਂ ਤੀਰਾਂ ਨੂੰ ਬਰੂਕਾਂ ਨੂੰ ਸ਼ਸਤਰਾਂ ਨੂੰ ਇਹ ਵੇਖ ਵੇਖ ਕੇ ਸੂਰਵੀਰਾਂ ਨੂੰ ਬੜਾ ਉਤਸ਼ਾਹ ਚੜਦਾ ਹੈ।
ਸ਼ਸਤਰਾਂ ਕੋ ਸਮੂਹ ਹੋਏ ਗਏ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਸ਼ਸਤਰਾਂ ਦਾ ਬੜਾ ਕਹਿੰਦੇ ਸਮੂਹ ਹੋ ਗਿਆ, ਜ਼ਿਆਦਾ ਢੇਰ ਲੱਗ ਗਿਆ ਹੈ।
ਬਾਜੀ ਚਪਲ ਤਵੇਲਾ ਭਇਓ,
ਵਾਹਿਗੁਰੂ ਕੇ ਸਿੱਖਾਂ ਨੇ ਜਿਹੜੇ ਘੋੜੇ ਭੇਟਾ ਕੀਤੀ ਉਹਨਾਂ ਨਾਲ ਕਹਿੰਦੇ ਬੜਾ ਤਕੜਾ ਤਵੇਲਾ ਹੋ ਗਿਆ।
ਦੋਨੋਂ ਦਿਸ਼ ਸਤਿਗੁਰ ਰੁਖ ਕਰੇ,
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੋਹਾਂ ਦੀ ਤਰਫ ਜ਼ਿਆਦਾ ਕਹਿੰਦੇ ਧਿਆਨ ਕਰਦੇ, ਜ਼ਿਆਦਾ ਖਿਆਲ ਨਾਲ ਵੇਖਦੇ।
ਪਰਖਹਿ ਆਯੁਧ ਗਹਿ ਕਰ ਖਰੇ,
ਜਿਹੜਾ ਕੋਈ ਚੰਗਾ ਕਹਿੰਦੇ ਬਸ਼ਤਰ ਲੈ ਸ਼ਸਤਰ ਲਿਆ ਨਾ ਹੱਥ ਵਿੱਚ ਫੜ ਕੇ ਉਹਦੀ ਪ੍ਰੀਖਣ ਕਰਦੇ, ਨੀਚ ਲਾ ਕੇ ਉਹਨੂੰ ਵੇਖਦੇ।
ਘੋਰਨ ਮੋਰ ਮਨਿੰਦਨ ਹੇਰੈ,
ਇਸੇ ਤਰ੍ਹਾਂ ਜਿਹੜੇ ਕੋਈ ਘੋੜੇ ਹਨ ਜਦੋਂ ਇਹ ਮੋਰਾਂ ਵਾਂਗੂ ਪਹਿਲਾਂ ਜੀਆਂ ਪਾਉਂਦੇ ਹਨ ਉਹ ਸੋਹਣੇ ਵੇਖ ਕੇ ਗਰਦਨਾਂ ਜੀਆਂ ਮਰੋੜਦੇ ਹਨ, ਉਹਨਾਂ ਨੂੰ ਵੇਖ ਕੇ ਘੋੜਿਆਂ ਨੂੰ ਮੋਰਾਂ ਦੇ ਤਰਫ।
ਜਿਨ ਆਨੇ ਲੈ ਖੁਸ਼ੀ ਘਨੇਰੈ,
ਉਹਨਾਂ ਨੇ ਕਿਉਂਨੇ ਘੋੜੇ ਲਿਆਂਦੇ ਸ਼ਸਤਰ ਲਿਆਂਦੇ ਉਹਨਾਂ ਨੂੰ ਮਹਾਰਾਜ ਨੂੰ ਬੜੀ ਖੁਸ਼ੀ ਪ੍ਰਾਪਤ ਹੋ ਗਈ।
ਧਨ ਦਿਸ਼ ਨਹੀਂ ਬਿਲੋਚਨ ਲਾਵੈ,
ਜਿਹੜੇ ਨਿਰਾ ਮਾਇਆ ਹੀ ਲਿਆ ਲਿਆ ਕੇ ਰੱਖਦੇ ਉਧਰ ਤਾਂ ਮਹਾਰਾਜ ਝਾਕਦੇ ਹੀ ਨਹੀਂ।
ਸ਼ਸਤਰ ਤਰੰਗ ਸੰਗ ਹਰ ਖਾਵੈ,
ਜਿਹੜਾ ਕੋਈ ਸ਼ਸਤਰ ਲੈ ਕੇ ਆਇਆ ਚੰਗਾ ਘੋੜਾ ਲੈ ਕੇ ਆ ਉਹ ਵੇਖ ਕੇ ਖੁਸ਼ ਹੋ ਜਾਂਦੇ।
ਦਿਨ ਜੁਗ ਜਾਮ ਬਿਤਿਓ ਤਿਸ ਕਾਲ,
ਕਹਿੰਦੇ ਬੈਠਿਆਂ ਦਿਨ ਦਾ ਦੋ ਪੈਰ ਬੀਤ ਗਏ, 6 ਘੰਟੇ ਦਿਨ ਹੋ ਗਿਆ।
ਦਰਸ ਦੀਨ ਸਿੱਖ ਕੀਨ ਨਿਹਾਲ,
ਮਹਾਰਾਜ ਨੇ ਅਕਾਲ ਤਖ਼ਤ ਤੇ ਬੈਠ ਕੇ ਦਰਸ਼ਨ ਦਿੱਤੇ, ਸਾਰੇ ਸਿੱਖਾਂ ਨੂੰ ਨਿਹਾਲੋ ਨਿਹਾਲ ਕਰ ਦਿੱਤਾ।
ਅਣਗਣ ਚੜੀ ਉਪਾਇਨ ਆਗੇ,
ਪਹਿਲੇ ਦਿਨ ਅਣਗਿਣਤੀ ਜਿਹੜੀ ਭੇਟਾ ਸਤਿਗੁਰੂ ਅੱਗੇ ਚੜ ਗਈ ਹੈ।
ਅਨੁਰਾਗ ਹੈ ਗੁਰ ਪੱਗ ਵੱਡ ਭਾਗੇ,
ਵੱਡੇ ਭਾਗਾਂ ਵਾਲੇ ਗੁਰੂ ਕੇ ਚਰਨਾਂ ਨਾਲ ਪ੍ਰੇਮ ਪਿਆਰ ਕਰ ਰਹੇ।
ਨੌਬਤ ਖਾਨੋ ਬਜ ਹੈ ਅਗਾਰੀ, ਨੌਬਤ ਖਾਨੋ ਬਜ ਹੈ ਅਗਾਰੀ,
ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਨੌਬਤ ਹੈ ਛੋਟਾ ਨਗਾਰਾ ਬਜ ਰਿਹਾ।
ਸਭ ਕੋ ਦਿਓ ਦਾਨ ਤਬ ਭਾਰੀ,
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੇ ਬਹੁਤਾ ਦਾਨ ਵੀ ਦਿੱਤਾ।
ਢਾਡੀ ਭਾਟ ਕਲਾਵਤ ਚਾਰਨ,
ਢਾਡੀ 12 ਗਾਉਣ ਵਾਲੇ ਹੈ ਭੱਟ ਜਿਹੜੇ ਕੋਈ ਕਵਈਏ ਲੋਕ ਹੈ, ਕਲੌਲ ਜਿਹੜੇ ਬੰਦੀ ਬੰਸ ਹਨ, ਚਾਰਨ ਜਿਹੜੇ ਕੋਈ ਇਸੇ ਤਰ੍ਹਾਂ ਮਸਾਵਲੀ ਗਾਉਣ ਵਾਲੇ ਹਨ।
ਜਗ ਗੁਰ ਕੋ ਜਸ ਕੀਨ ਉਚਾਰਨ,
ਸਾਰਿਆਂ ਢਾਡੀਆਂ ਗਵਈਆਂ ਨੇ ਬੰਦੀ ਜਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਉਚਾਰਨ ਕੀਤਾ।
ਬਸਤਰ ਦਰਬ ਦੀਨੇ ਸਮਦਾਏ,
ਸਾਰੇ ਢਾਡੀਆਂ ਗਵਈਆਂ ਨੂੰ ਮਸਾਵਲੀ ਗਾਉਣ ਵਾਲਿਆਂ ਨੂੰ ਬੇਅੰਤ ਬਸਤਰ ਤੇ ਮਾਇਆ ਦਿੱਤੀ।
ਪਾਏ ਦਾਨ ਕੋ ਸਭ ਹਰ ਖਾਏ,
ਢਾਡੀ ਹੈ ਬੰਦੀ ਜਨ ਕਲੋ ਗਵਈਏ ਤਾਂ ਖੁੱਲੀ ਮਾਇਆ ਦਾ ਦਾਨ ਪਾ ਕੇ ਪੂਰੇ ਹੀ ਖੁਸ਼ ਹੋ ਗਏ।
ਜਹ ਜਹ ਨੀਕੋ ਲਿਆਏ ਤੁਰੰਗ,
ਜਿੱਥੋਂ ਜਿੱਥੋਂ ਕੋਈ ਚੰਗਾ ਘੋੜਾ ਲੈ ਕੇ ਆਇਆ ਸੀ।
ਕਹਿ ਖੰਡਾ ਖਰ ਖੜਗ ਖਤੰਗ,
ਕਹਿੰਦੇ ਤਿੱਖਾ ਖੰਡਾ ਤੇ ਇਸੇ ਤਰ੍ਹਾਂ ਖੜਗ ਤੇਗਾ ਖਤੰਗ ਤੀਰ,
ਤੋਮਰ ਤਬਰ ਤਮਾਚ ਤੁਫੰਗ,
ਤੋਮਰ ਬਰਸ਼ੇ ਤਬਰ ਗੰਡਾਸੇ ਤਮਾਜ ਪੰਥੋਲ ਬੰਦੂ ਪਸਤੌਲ ਤੁਫੰਗ ਬੰਦੂਕਾਂ,
ਸੇਲ ਸਰਾਸਨ ਸਾਂਗ ਸੁਰੰਗ,
ਸੇਲੇ ਜਾਂ ਤਨਖ ਜਾਂ ਸਾਂਗ ਬਰਸ਼ੀਆਂ ਸੋਹਣੇ ਰੰਗ ਵਾਲੀਆਂ,
ਤਿਸ ਕੋ ਬੂਜਹਿ ਨਿਕਟ ਹਕਾਰ,
ਜਿਹੜਾ ਇਹ ਕਹਿੰਦੇ ਕੋਈ ਵਰਸ਼ਾ ਚੰਗਾ ਗੰਡਾਸਾ ਫਸਾਲ ਜਾਂ ਬੰਦੂਕ ਚੰਗੀ ਲਿਆਇਆ, ਉਹਨੂੰ ਕਹਿੰਦੇ ਮਹਾਰਾਜ ਕੋਲ ਸੱਦ ਕੇ ਪੁੱਛਦੇ
ਕਰ ਹੈ ਸਰਾਹਨ ਅਸ ਹਥਿਆਰ,
ਘੋੜਾ ਲੈ ਕੇ ਆ ਹਥਿਆਰ ਲਾਇਆ, ਉਹਦੀ ਮਹਾਰਾਜ ਬੜੀ ਸਲਾਹਤਾ ਕਰਦੇ ਵੀ ਤੂੰ ਵਧੀਆ ਲਿਆਇਆ।
ਕਿਰਪਾ ਦ੍ਰਿਸ਼ਟ ਕੋ ਦੇਖਤ ਬੋਲੇ,
ਉਸ ਕਿਰਪੰਗ ਸਿੱਖ ਦੀ ਕਿਰਪਾ ਦੀ ਭਰੀ ਨਿਗਾਹ ਨਾਲ ਦੇਖ ਕੇ ਬੋਲਦੇ,
ਸੁਣ ਸਿੱਖ ਪਾਏ ਸੋ ਆਨੰਦ ਅਤੋਲੈ,
ਸਿੱਖਾ ਹੈ ਤਾਂ ਤੂੰ ਬਹੁਤ ਖੁਸ਼ੀਆਂ ਨਾਲ ਚੰਗਾ ਵਧੀਆ ਸ਼ਸਤਰ ਘੋੜੇ ਲਿਆ। ਸਿੱਖ ਫਿਰ ਜਦੋਂ ਮਹਾਰਾਜ ਖੁਸ਼ ਹੋ ਕੇ ਬਚਨ ਕਹਿੰਦੇ ਅਤੋਲ ਹੀ ਸੁੱਖ ਪਾਉਂਦਾ ਹੈ।
ਸੰਗਤ ਮਹਿ ਪ੍ਰਸਿੱਧ ਭਈ ਬਾਤ,
ਅੰਮ੍ਰਿਤਸਰ ਵਿੱਚ ਸਿੱਖ ਸੰਗਤ ਬਾਹਰੋਂ ਆਈ ਹੈ, ਸਾਰਿਆਂ ਗਲੇ ਗੱਲ ਪ੍ਰਗਟ ਹੋ ਗਈ ਹੈ।
ਸ਼ਸਤਰ ਤੁਰੰਗ ਤੇ ਗੁਰ ਹਰ ਖਾਤ,
ਸੇਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਮਾਇਆ ਨੀ ਖੁਦ ਦੇਖ ਕੇ ਖੁਸ਼ ਹੁੰਦੇ, ਕੋਈ ਵਸਤਰ ਕੋਈ ਗਹਿਣਾ ਲਿਆ ਕੇ ਰੱਖਦੇ ਉੱਥੇ ਨੀ ਦੇਂਦੇ, ਤਾਂ ਸ਼ਸਤਰ ਤੇ ਘੋੜਾ ਦੇਖ ਕੇ ਖੁਸ਼ ਹੁੰਦੇ।
ਜੋ ਨਹ ਲਿਆਏ ਉਰ ਪਛਤਾਏ,
ਜਿਹੜੇ ਕੋਈ ਘੋੜਾ ਜਾਂ ਸ਼ਸਤਰ ਨੀ ਲੈ ਕੇ ਆਏ ਹੋਰ ਲੈ, ਉਹ ਤਾਂ ਫਿਰ ਦੇ ਵਿੱਚ ਪਛਤਾਉਣ ਲੱਗੇ।
ਜਿਨਹੋ ਚੜਾਏ ਖੁਸ਼ੀ ਸੋ ਪਾਏ,
ਚੰਗੇ ਸ਼ਸਤਰ ਚੰਗੇ ਘੋੜੇ ਚੜਾਏ, ਉਹਨਾਂ ਨੇ ਸਤਿਗੁਰੂ ਤੋਂ ਬੇਅੰਤ ਖੁਸ਼ੀਆਂ ਪਾ ਲਈਆਂ।
ਧਰੇ ਦੁਪਹਿਰੇ ਕੋ ਮਨ ਜਾਣ,
ਸਵੇਰੇ ਵੀ ਦੁਪਹਿਰ ਢਲ ਗਿਆ ਹੈ ਮਨ ਵਿੱਚ ਜਾਣ ਕੇ,
ਜਥਾ ਜੋਗ ਦੇ ਖੁਸ਼ੀ ਮਹਾਨ,
ਯੋਗਤਾ ਬਣਦੀ ਸੀ ਸਾਰਿਆਂ ਨੂੰ ਖੁਸ਼ੀਆਂ ਬਖਸ਼ੀਆਂ।
ਉੱਠ ਕਰ ਆਪਣੇ ਮਹਿਲ ਸਿਧਾਰੇ,
ਦੁਪਹਿਰ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਾਲੀ ਜਗ੍ਹਾ ਤੋਂ ਉੱਠ ਕੇ ਗੁਰੂ ਕੇ ਮਹਿਲਾਂ ਵੱਲ ਨੂੰ ਚਲੇ ਗਏ।
ਤੇਜ ਤੁਰੰਗ ਹੋਏ ਅਸਵਾਰੇ,
ਸਭ ਤੋਂ ਤੇਜ ਘੋੜ ਚੱਲਣ ਵਾਲਾ ਸੀ ਨਾ, ਉਹਦੇ ਤੇ ਮਹਾਰਾਜ ਚੜੇ ਨੇ।
ਦਿਓ ਹੁਕਮ ਵੱਡ ਬਣੈ ਤਬੇਲਾ,
ਇਹ ਵੀ ਹੁਕਮ ਕਰ ਦਿੱਤਾ ਵੀ ਘੋੜਿਆਂ ਦੀ ਰਿਹਾਇਸ਼ ਵਾਸਤੇ ਬਹੁਤ ਵੱਡਾ ਤਬੇਲਾ ਬਣ ਜਾਣਾ ਚਾਹੀਦਾ।
ਤੁਰੰਗ ਦਾਸਗਨ ਕਰੋ ਸਕੇਲਾ,
ਘੋੜਿਆਂ ਦੀ ਸੇਵਾ ਕਰਨ ਵਾਲੇ ਦਾਸ ਉਹ ਵੀ ਕਹਿੰਦੇ ਇਕੱਠੇ ਕਰ ਲੋ, ਉਹਨਾਂ ਨੂੰ ਨੌਕਰੀ ਤੇ ਰੱਖ ਲੋ।
ਜੋਧਾ ਆਏ ਰਹਿਣ ਕੋ ਜਬੈ,
ਇਸੇ ਤਰ੍ਹਾਂ ਬਾਹਰੋਂ ਕੋਈ ਵੀ ਜਿਹੜਾ ਕੋਈ ਜੰਗ ਯੁੱਧ ਕਰਨ ਵਾਲਾ ਯੋਧਾ ਆ ਕੇ ਰਹਿਣ ਵਾਸਤੇ ਆ ਜਾਏ।
ਰਾਖ ਲਿਹੋ ਹਮ ਸੋ ਕਹਿਤਾ ਬੈ,
ਉਹਨੂੰ ਕਹਿੰਦੇ ਉਹਦਾ ਨਾਂ ਤੇ ਦੱਸ ਕੇ, ਤੇ ਉਹਨੂੰ ਕਹਿੰਦੇ ਸੂਰਬੀਰ ਨੂੰ ਰੱਖ ਲੋ, ਭਰਤੀ ਕਰ ਲੋ।
ਸਰਬ ਤੁਰੰਗਨ ਦੀ ਜਹ ਦਾਨਾ,
ਉਹਨੇ ਵੀ ਤਬੇਲਿਆਂ ਵਿੱਚ ਘੋੜੇ ਹੈ ਸਾਰਿਆਂ ਨੂੰ ਕਹਿੰਦੇ ਖੁੱਲਾ ਦਾਣਾ ਦੇਵੋ।
ਦਪਲਤ ਦਪਲਤ ਚੂਨ ਕ੍ਰਿਤ ਮਿਸਟਾਨਾ,
ਦਪਲਤ
ਦਪਲਨ ਚੂਨ ਕ੍ਰਿਤ ਮਿਸਟਾਨਾ,
ਦਪਲਨ ਨੀ ਹੈ ਚਪਲਨ ਹੈ, ਤੇਰੇ ਚੰਚਲ ਘੋੜੇ ਉਹਨਾਂ ਨੂੰ ਆਟਾ ਦਿਓ, ਘਿਓ ਦਿਓ, ਇਸ ਤਰ੍ਹਾਂ ਮਿੱਠਾ ਦਿਓ ਜਿਹਨੂੰ ਆ ਨਿਹਾਰੀ ਕਹਿੰਦੇ ਹਨ।
ਬਾਜੀ ਕਹਿ ਸੁੰਦਰ ਹਥਿਆਰ,
ਇਸੇ ਤਰ੍ਹਾਂ ਜਿਹੜੇ ਕੋਈ ਘੋੜੇ ਹਨ ਅਸਵਾ ਹਥਿਆਰ ਹਨ,
ਕਹਿਦੇ ਹੋ ਆਵੈ ਬੇਚਨ ਹਾਰ,
ਕੋਈ ਕਹਿੰਦੇ ਸਿਗਲੀ ਦਾ ਵਾਲੇ ਸਿਕਲੀ ਗਾਰ ਸ਼ਸਤਰ ਵੇਚਣ ਵਾਲੇ, ਕਹਿ ਦਿਓ ਵੀ ਇੱਥੇ ਅੰਮ੍ਰਿਤਸਰ ਆ ਜਾਇਆ ਕਰਨ, ਆਪਣੇ ਸ਼ਸਤਰ ਵੇਚ ਲਿਆ ਕਰ।
ਮਾਝੇ ਦੇਸ਼ ਦੁਆਬੇ ਜਾਵੇ,
ਇਸੇ ਤਰ੍ਹਾਂ ਜਿਹੜੇ ਕੋਈ ਮਾਝੇ ਦੇ ਇਲਾਕੇ ਜਾਂ ਦੁਆਬੇ ਵਿੱਚ ਜਾਂਦੇ।
ਨਗਰਨ ਮਹਿਸ ਸੁਧ ਸਭਨ ਸੁਣਾਵੇ,
ਸਾਰਿਆਂ ਸ਼ਹਿਰਾਂ ਨਗਰਾਂ ਵਿੱਚ ਖਬਰਾਂ ਸੁਣਾਉਂਦੇ ਆ ਵੀ ਕੋਈ ਘੋੜਾ ਚੰਗਾ ਹੋਵੇ ਉਹ ਸਤਿਗੁਰੂ ਕੋਲ ਜਾ ਕੇ ਵੇਚ ਸਕਦਾ, ਖੁੱਲੀ ਮਾਇਆ ਮਿਲ ਸਕਦੀ ਹੈ, ਕਿਸੇ ਕੋਲ ਕੀਮਤੀ ਸ਼ਸਤਰ ਹੋਵੇ ਉਹ ਸਤਿਗੁਰੂ ਦੀ ਹਜ਼ਾਰ ਵਿੱਚ ਖੁੱਲੀ ਮਾਇਆ ਲੈ ਕੇ ਤੇ ਇਸ ਤਰ੍ਹਾਂ ਵੇਚ ਸਕਦਾ ਹੈ।
ਭੱਟ ਰਹਿਬੋ ਚਹਿ ਢਿੱਗ ਹਮ ਆਵੈ,
ਜੇ ਕੋਈ ਵੀ ਸੂਰਵੀਰ ਬਣ ਕੇ ਸਾਡੇ ਕੋਲ ਰਹਿਣਾ ਚਾਹੇ ਤੇ ਉਹ ਇੱਥੇ ਆ ਕੇ ਰਹਿ ਸਕਦਾ ਹੈ।
ਕਰ ਹੈ ਚਾਕਰੀ ਧਨ ਕੋ ਪਾਵੈ,
ਘਰ ਦੀ ਨੌਕਰੀ ਕਰ ਲਏ ਤੇ ਮਹੀਨੇ ਤੋਂ ਬਾਅਦ ਤਨਖਾਹ ਪਾ ਲਵੇ।
ਉਤੇ ਮਸੰਦ ਬਿਲੰਦ ਜੇ ਬ੍ਰਿੰਦ,
ਜਿਹੜੇ ਕੁੰਡੇ ਬਹੁਤੇ ਮਹਾਨ ਮਸੰਦ ਸਨ,
ਤਿੰਨ ਸੋ ਕਹਿ ਸ੍ਰੀ ਹਰਿ ਗੋਬਿੰਦ,
ਸਾਰੇ ਮਸੰਦਾਂ ਦੇ ਸਾਧ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ ਜਦੋਂ ਤੁਸੀਂ ਆਪੋ ਆਪਣੇ ਥਾਂ ਟਿਕਾਣਿਆਂ ਤੇ ਜਾਓ, ਇਹ ਸਾਡੇ ਵੱਲੋਂ ਕਹਿਣਾ ਸਭ ਨੂੰ।
ਸ੍ਰੀ ਗੰਗਾ ਮਾਤਾ ਕੇ ਮੰਦਰ,
ਇਸ ਤਰ੍ਹਾਂ ਸਾਰੇ ਮਸੰਦਾਂ ਨੂੰ ਸਿੱਖਾਂ ਨੂੰ ਕਹਿੰਦੇ ਕਹਾਉਂਦੇ ਹੋਏ ਗੁਰੂ ਕੇ ਮਹਿਲਾਂ ਵੱਲ ਨੂੰ ਚੱਲਦੇ ਹੋਏ, ਜਿੱਥੇ ਮਾਤਾ ਗੰਗਾ ਜੀ ਦਾ ਮਕਾਨ ਹੈ, ਗੁਰੂ ਕੇ ਮਹਿਲ ਹੈ।
ਗਮਨੇ ਤਬ ਹੈ ਦਿਪ ਹੈ ਦੁੱਤ ਸੁੰਦਰ,
ਗੁਰੂ ਕੇ ਮਹਿਲਾਂ ਵੱਲ ਨੂੰ ਚੱਲੇ ਹਨ। ਮਹਾਰਾਜ ਦੀ ਜਿਹੜੀ ਸੁੰਦਰ ਸੋਭਾ ਉਹ ਬੜੀ ਦਿਵਾਕੀ ਪ੍ਰਕਾਸ਼ ਦੀ ਹੈ, ਸੋਹਣੀ ਸੋਭਾ ਜਾਂਦਿਆਂ ਦੀ ਹੋ ਰਹੀ ਹੈ। ਇਸ ਤਰ੍ਹਾਂ ਜਿਵੇਂ ਆਪ ਜੀ ਅਕਾਲ ਤਖ਼ਤ ਦੇ ਪਾਤਸ਼ਾਹ ਰੂਪ ਦੇ ਵਿੱਚ ਸਜ ਭਜ ਕੇ ਵਿਰਾਜਮਾਨ ਹੋਏ, ਉਹ ਇਤਿਹਾਸ ਵਿੱਚ ਪ੍ਰਸੰਗ ਆਪਾਂ ਸਰਵਣ ਕੀਤਾ ਲਾਹਾ ਲਿਆ ਹੈ। ਇਹ ਅੰਸੂ ਇੱਥੇ ਪੂਰਾ ਹੋਇਆ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀਰ ਰਸੀ ਰੂਪ ਕਸੀ ਨਾ, ਜਿਵੇਂ ਐ ਸੂਰਵੀਰ ਬਹਾਦਰ ਬਣ ਕੇ ਤਖ਼ਤ 'ਤੇ ਬੈਠੇ ਹੋਏ ਸੋਭਦੇ ਸਨ, ਉਹਦਾ ਜਿਹੜਾ ਨਕਸ਼ਾ ਹੈ ਕਵੀ ਸੰਤੋਖ ਸਿੰਘ ਜੀ ਨੇ ਬੜੇ ਸੋਹਣੇ ਕਾਵਿ ਰਚਨਾ ਵਿੱਚ ਖਿੱਚਿਆ ਹੈ, ਉਹ ਕੱਲ ਦੇ ਦੀਵਾਨ ਵਿੱਚ ਹੀ ਆਪਾਂ ਸਰਵਣ ਕਰਾਂਗੇ। ਸੋ ਹੁਣ ਜਿਹੜਾ ਸਮਾਂ ਉਹ ਪੂਰਾ ਹੀ ਹੋਇਆ ਹੋਇਆ, ਇੱਥੇ ਹੀ ਸਮਾਪਤੀ ਕਰੀਏ ਜੀ।
ਹੁਤੇ ਮਸੰਦ ਬਿਲੰਦ ਜੇ ਬ੍ਰਿੰਦ, ਤਿੰਨ ਸੌ ਕਹਿ ਸ੍ਰੀ ਹਰਗੋਬਿੰਦ, ਸ੍ਰੀ ਗੰਗਾ ਮਾਤਾ ਕੇ ਮੰਦਰ, ਗਮਨੇ ਤਬ ਹੈ ਦਿਪਹਿ ਦੁੱਤ ਸੁੰਦਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣੀ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋ, ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਓ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਹੁਣ ਠਾਕੁਰ ਤੁਮ ਕਹੇ ਅਰਦਾਸ, ਜੀਓ ਪਿੰਡ ਸਭ।